सतनाम कर्ता पुरुष निर्भय निर्वैर अकाल मूर्ख अग्निशय तम गुरुप्रसाद जप आदि षट युगाद षट है ते षट नानक होशी षट ना कौ जति सती नहीं पड़या मूर्ख मुगदा जन्म पया परणवत नानक तिनकी शरणा जिन तू नाहि विसरया हम अवगुण परे एक गुण नाही अमृत छाद दिखै दिख खाय माया मोह परम पर भूले सुत दाराशु प्रीत लगाई एक उत्तम पंथ सुने हो गुर संगत कहे मिलंत जम त्रास मिटाई एक अरदास पाठ की रत की गुर रामदास राखो शरणा एक अरदास पाठ की रत की गुर रामदास राखो शरणाय सतनाम धन्नवाहि गुरु साहिब जियो राति रुति स्थिति वार पवन पानी अग्नि पाताल राति रुति स्थिति वार पवन पानी अग्नि पाताल तिस विच धरती थाप रखी धर्मशाल तिस विच जी जुगत के रंग तिनके नाम अनेक अनंत करनी करनी होए विचार सच्चा आप सच्चा दरबार तिथे सोहन पंच परवान नदरी कर्म पवै निशान कच पकाई ओथ पाए नानक गया जापै जाय करनी करनी होए विचार सच्चा आप सच्चा दरबार तिथै सोहन पंच परवान नदरी कर्म पवै निशान कच पकाई ओथै पाए नानक गया जापै जाय। वाहिगुरु जी का खालसा वाहिगुरु जी की फतेह। परम सम्मान योग जुगह जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर शोभायमान होए बैठे गुरमुख प्यारे सतसंगी जनों सतगुरु जी दी अपार बख्शिश मेहर दा सदका आप जी रोजाना नेम दे नाल सतगुरु जी दे पावन पवित्र चरण कमलां विखे एकत्र हो करके सतगुरु जी दे पावन पवित्र अमृत बचना दा कीर्तन और हजूर दे अमृत बचना दी विचार सरवण कर देखो। सतगुरु गुरु नानक साहिब महाराज जी दी कृपा दा सदका आपां जपजी साहिब जी दियां 33 पौड़ियां दी विचार साहिब सतगुरु गुरु नानक देव महाराज जी दी कृपा नाल कर चुके हां। आओ अज आप जी ने 34 पौड़ी दा पाठ गुरु बख्शिश दे नाल सरवण कीता है। साहिब धन गुरु नानक देव महाराज जी ने जपजी साहिब जी दे आरंभ विच ही बख्शिश कीती सी कि मनुख दे जीवन दा मकसद की है ते इस ते धरती ते आउण दा प्रयोजन की है ते जदो सतगुरु दे चरणा विच जुड़ना इन्ने ते बेनती करके सतगुरु दे चरणा विच मंगना की। हजूर ने पहले बचन पहली पौड़ी दी संपूर्णता ते कृपा कर दिती। कह लगे किव सचियारा होई है किव कूड़ा टुटै पाल। पाल दा अर्थ आपां कीता सी कंध। हे प्रभु साडे ते तेरे दरमियान जेड़ी ए झूठ दी ए कूड़ दी पाल कंध खलोती है ए कंध किवें गिर सकदी है किवें टुट सकदी है ते जेड़ा अंदर मलीन है मेरे मालक किवें सचियार हो सकदा है ते जे सचियार होवेगा तां जे कूड़ दी पाल टुटेगी कूड़ दी पाल टुटेगी सचियार होवेगा ते सचियार होया मेरे दाता सतखंड दे विच प्रवान हो जाएगा। साहिब धन गुरु नानक साहिब महाराज जी ने इन्हां अगलियां पौड़ियां दे अंदर पंज खंडां दा जिक्र कीता है। सतगुरु ने पहला धर्म खंड उस तो अगे गुरदेव कृपा करदे ने ज्ञान खंड उस तो अगे बख्शिश करदे ने मेरे सतगुरु शर्म खंड उस तो अगे हजूर कर्म खंड ते अखीर ते गुरु देव जी सतखंड दी बख्शिश कर दे। पाहां इन्हां खंडां दी विचार आपां करांगे। वख वख टीकाकारां ने जो अर्थ कीते उन्हां दे आधार ते गुरु ग्रंथ साहिब जी दी टेक लै जिन्नी कु सूझ मेरा साई बख्शेगा। पर हकीकत ए जे कि सतगुरु जदों खंडां दी गल करदे ने इशारे मात्र रहमत भी करदे पए ने पर नाल एक गल कहिंदे ने जो कुछ कह रहा वा पूरा नहीं हूं ਕਿਉਂਕਿ ਇਹਨੂੰ ਵਸ ਦਾ ਸਾਡੇ ਵਸ ਦਾ ਰੋਗ ਹੀ ਨਹੀਂ ਕਿ ਅਸੀਂ ਇਸ ਨੂੰ ਪੂਰਾ ਬਿਆਨ ਕਰ ਸਕੀਏ। ਕਿਤੇ ਤਾਂ ਸਾਹਿਬ ਕਹਿਣਗੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਣੇ, ਕਿਤੇ ਹਜ਼ੂਰ ਕਹਿਣਗੇ ਪਿਆਰੇ ਨਾਨਕ ਕਥਨਾ ਕਰਨਾ ਸਾਰ, ਤੇ ਸਤਿਗੁਰੂ ਖੁਦ ਬਾਣੀ ਵਿਚ ਪਹਿਲਾਂ ਕਹਿ ਕੇ ਆਏ ਨੇ, ਕਹਿੰਦੇ ਨੇ ਮਾਲਕ ਕੋਈ ਦਾਵਾ ਨਹੀਂ, ਜੇ ਮੈਂ ਕੁਝ ਜਾਣ ਵੀ ਲਾਂ ਤੇ ਜਾਣਨ ਤੋਂ ਬਾਅਦ ਮੈਨੂੰ ਕੋਈ ਪੁੱਛੇ ਵੀ ਤੁਸੀਂ ਕਿਰਪਾ ਕਰਕੇ ਦੱਸੋ ਖਾਂ ਉਹਦੇ ਬਾਰੇ ਕੁਝ, ਕਹਿੰਦੇ ਨੇ ਨਹੀਂ ਮੇਰੇ ਮਾਲਕਾ, ਜੇ ਹਉ ਜਾਣਾ ਆਖਾਂ ਨਹੀਂ, ਆਖਣ ਦਾ ਵਿਸ਼ੇ ਨਹੀਂ। ਅਰਜ਼ ਮੈਂ ਆਰੰਭ ਵਿਚ ਕੀਤੀ, ਵਿਆਖਿਆ ਜ਼ਰੂਰ ਕਰਾਂਗੇ ਪਰ ਦਾਵਾ ਨਹੀਂ ਕਿ ਜੋ ਕੁਝ ਅਸੀਂ ਕਹਿ ਰਹੇ ਹਾਂ ਬਸ ਹੱਦ ਕਹਿ ਦਿੱਤੀ। ਨਹੀਂ ਦਾਤਾ, ਤੂੰ ਸਮੁੰਦਰ ਦੀ ਤਰ੍ਹਾਂ, ਅਸੀਂ ਤੇਰੀ ਇੱਕ ਬੂੰਦ ਬਾਰੇ ਵੀ ਕੁਝ ਨਹੀਂ ਜਾਣ ਸਕਦੇ। ਹੇ ਮੇਰੇ ਕਰਤੇ ਪੁਰਖ, ਤੂੰ ਅਸਗਾਹ ਹੈ, ਸਾਡੀ ਇੱਕ ਜ਼ਬਾਨ ਤੇਰੇ ਬਾਰੇ ਕੀ ਕਹਿ ਸਕੇਗੀ। ਹਜ਼ੂਰ ਫਿਰ ਕਹਿੰਦੇ ਨੇ ਜੇ ਹਉ ਜਾਣਾ ਆਖਾਂ ਨਾਹੀਂ, ਮਹਾਰਾਜ ਕਿਉਂ ਨਹੀਂ ਕਹਿੰਦੇ? ਕਹਿਣ ਲੱਗੇ ਕਹਿਣਾ ਕਥ ਨਾ ਜਾਈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਸਤਿਗੁਰੂ ਫਿਰ ਕੀ ਹੋਵੇ ਜੇ ਬਿਆਨ ਨਹੀਂ? ਤੇ ਹਜ਼ੂਰ ਨੇ ਗੱਲ ਮੁਕਾ ਦਿੱਤੀ, ਕਹਿਣ ਲੱਗੇ ਕਹਿ ਦੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਹ, ਦੇਖਣ ਵੀ ਜਿਹੜਾ ਆਨੰਦੀ ਕੀ ਕਹਿ ਲਵੇਗਾ। ਆਓ ਇਸ ਪੌੜੀ ਦਾ ਪਾਠ ਆਪਨੇ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਲਈਏ ਆਸਰਾ, ਟੇਕ ਲਈਏ ਮੇਰੇ ਸਤਿਗੁਰੂ ਆਪ ਬਖਸ਼ਿਸ਼ ਕਿਰਪਾ ਮੇਹਰ ਕਰੋ, ਅੰਦਰ ਨੂੰ ਇਕਾਗਰਤਾ ਟਿਕਾਓ ਬਖਸ਼ ਕੇ, ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਬਖਸ਼ਿਸ਼ ਕਰਕੇ ਦਾਤਾਰ ਜੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਸੰਗਤ ਵਿਚ ਪਰਮੇਸ਼ੁਰ ਵਸਦੈ, ਆਪ ਬਖਸ਼ੋ ਅਸੀਸ। ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਜ ਪਹਿਲਾ ਬਚਨ ਧਰਮ ਖੰਡ ਦੇ ਅੰਦਰ ਜੋ ਬਖਸ਼ਿਸ਼ ਕੀਤੀ, ਹਜ਼ੂਰ ਨੇ ਕਿਰਪਾ ਕਰਕੇ ਇਸ ਪਵਿੱਤਰ ਪੌੜੀ ਵਿਚ ਤਿੰਨ ਬਚਨ ਕਹੇ। ਪਹਿਲਾਂ ਤਾਂ ਬਖਸ਼ਿਸ਼ ਕੀਤੀ, ਕਹਿਣ ਲੱਗੇ ਆ ਜਿਸ ਧਰਤੀ ਤੇ ਤੂੰ ਰਹਿੰਦਾ ਦੇਖ, ਮੇਰੇ ਮਾਲਕ ਨੇ ਤੈਨੂੰ ਜੀਣ ਲਈ ਕਿੰਨਾ ਕੁ ਸੁੱਖ ਦਿੱਤਾ। ਮਾਲਕ ਨੇ ਰੁੱਤਾਂ ਬਣਾਈਆਂ ਨੇ, ਪ੍ਰਭੂ ਨੇ ਰਾਤਾਂ ਬਣਾਈਆਂ ਨੇ, ਦਿਨ ਬਣਾਏ ਨੇ, ਥਿੱਤਾਂ ਤੇ ਵਾਰਾਂ ਬਣਾਈਆਂ ਗਈਆਂ ਨੇ। ਮੇਰੇ ਮਾਲਕ ਨੇ ਇੰਨਾ ਕੁਝ ਬਣਾ ਕੇ ਪੌਣ ਪਾਣੀ ਪਤਾਲ ਆਕਾਸ਼ ਸਿਰਜ ਦਿੱਤੇ, ਅੱਗ ਬਣਾਈ, ਤੇ ਸਭ ਕੁਝ ਇੰਨਾ ਕੁਝ ਰੱਬ ਨੇ ਸਿਰਜ ਕੇ ਇਹਦੇ ਵਿਚ ਧਰਤੀ ਬਣਾ ਦਿੱਤੀ। ਧਰਮ ਖੰਡ ਦੀ ਗੱਲ ਕਰਦਿਆਂ ਕਹਿਣ ਲੱਗੇ ਧਰਤੀ ਬਣਾਈਏ, ਪਰ ਨਾਲ ਸ਼ਬਦ ਗੁਰੂ ਦੇਵ ਨੇ ਵਰਤਿਆ ਧਰਤੀ ਕੇਵਲ ਰਹਿਣ ਲਈ ਨਹੀਂ, ਧਰਤੀ ਮੇਰੇ ਸਾਈ ਨੇ ਧਰਮਸ਼ਾਲਾ ਬਣਾਈਏ, ਤੇ ਧਰਮਸ਼ਾਲਾ ਉਹ ਜਿੱਥੇ ਧਰਮ ਨੂੰ ਕਮਾਇਆ ਜਾਂਦਾ। ਸਾਹਿਬ ਕਹਿਣ ਲੱਗੇ ਧਰਤੀ ਇੱਕ ਧਰਮਸ਼ਾਲਾ। ਫਿਰ ਦੂਸਰਾ ਬਚਨ ਕੀਤਾ ਨਾਲ ਹੀ ਇਸ ਪੌੜੀ ਵਿਚ, ਇਹਦੇ ਨਾਲ ਮਿਲਦਾ, ਕਹਿਣ ਲੱਗੇ ਇਸ ਧਰਤੀ ਤੇ ਪਤਾ ਨੀ ਮਾਲਕ ਨੇ ਕਿੰਨੇ ਕੁ ਰੰਗਾਂ ਦੇ, ਕਿੰਨੀਆਂ ਭਾਂਤਾਂ ਦੇ, ਕਿੰਨੀਆਂ ਜਿਨਸਾਂ ਦੇ ਜੀਵ ਪੈਦਾ ਕੀਤੇ। ਦੂਸਰਾ ਬਚਨ ਫਿਰ ਕਰਦੇ ਨੇ, ਕਹਿੰਦੇ ਨੇ ਜੋ ਕਰਮ ਇਸ ਧਰਮਸ਼ਾਲਾ ਵਿਚ ਜੀਵ ਕਮਾਉਂਦਾ ਧਿਆਨ ਦਿਆ ਜੇ। ਕਹਿਣ ਲੱਗੇ ਧਰਮ ਖੰਡ ਦੀ ਗੱਲ ਕਰਦਿਆਂ ਜੋ ਕਰਮ ਇਸ ਧਰਤੀ ਤੇ ਜੀਵ ਕਮਾਉਂਦਾ ਇਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਉਸ ਸਾਈਂ ਦੇ ਦਰਬਾਰ ਵਿਚ ਇਹਦਾ ਹਿਸਾਬ ਕਿਤਾਬ ਹੋਵੇਗਾ। ਤੇ ਨਾਲ ਗੁਰੂ ਦੇਵ ਨੇ ਕਿਰਪਾ ਕੀਤੀ, ਕਹਿਣ ਲੱਗੇ ਪਿਆਰੇ ਪਰ ਚੇਤੇ ਰੱਖੀ ਉਹਦੀ ਦਰਗਾਹ ਦੇ ਵਿਚ ਇੱਥੇ ਜਿਤਨਾ ਮਰਜ਼ੀ ਕੋਈ ਦਾਵਾ ਕਰੀ ਜਾਏ ਮੈਂ ਸਭ ਤੋਂ ਚੰਗਾ ਵਾਂ, ਕਿਸੇ ਦੂਜੇ ਤੇ ਚਿੱਕੜ ਸੱਟ ਕੇ ਕਹੀਏ ਸਭ ਤੋਂ ਮੰਦਾ, ਕਹਿਣ ਲੱਗੇ ਤੂੰ ਕਰਮ ਕਰੀ ਜਾ ਚੰਗੇ ਤੇ ਮੰਦੇ ਦਾ, ਕੱਚੇ ਤੇ ਪੱਕੇ ਦਾ ਲੇਖਾ ਤਾਂ ਸਾਈਂ ਦੇ ਘਰ ਹੋਣੇ, ਪਰ ਸੱਚ ਜਾਣੀ ਜਿਨ੍ਹਾਂ ਨੇ ਇੱਥੇ ਧਰਮ ਨੂੰ ਕਮਾ ਲਿਆ ਮੇਰੇ ਸਾਈਂ ਦੀ ਦਰਗਾਹ ਵਿਚ ਉਹ ਪੰਚ ਪ੍ਰਵਾਨ ਹੋ ਜਾਂਦੇ। ਸਤਿਗੁਰੂ ਨੇ ਤਿੰਨ ਬਖਸ਼ਾਂ ਕੀਤੀਆਂ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ। ਪਹਿਲੀ ਗੁਰੂ ਦੇਵ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਥਾਪ ਦਾ ਅਰਥ ਹੈ ਆਪ ਟਿਕਾਈ ਆਪ ਅਸਥਾਪਨ ਕੀਤੀ ਇਹ ਧਰਤੀ ਮੇਰੇ ਮਾਲਕ ਨੇ ਤੈਨੂੰ ਧਰਮ ਕਮਾਣ ਲਈ ਦਿੱਤੀ ਹੁਣ ਇੱਕ ਸਵਾਲ ਪਹਿਲਾਂ ਪੈਦਾ ਹੋਵੇਗਾ ਧਰਮ ਕਿਹੜਾ ਕਿਹੜਾ ਧਰਮ ਕਮਾਣ ਲਈ ਦਿੱਤੀ ਹੈ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤ ਬਚਨ ਪੜ੍ਹਨੇ ਹਜ਼ੂਰ ਕਹਿੰਦੇ ਨੇ ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸੂਦਰ ਸ਼ਬਦੰਗ ਪ੍ਰਾਕ੍ਰਿਤ ਹੈ ਕਹਿੰਦੇ ਹਰ ਇੱਕ ਨੇ ਆਪਣੋ ਆਪਣਾ ਧਰਮ ਵੱਖ ਵੱਖ ਮਿਥੇ ਇਸੇ ਸ਼ਬਦੰਗ ਦਾ ਅਰਥ ਹੈ ਧਰਮ ਕਹਿਣ ਲੱਗੇ ਜੋਗੀ ਨੇ ਆਪਣਾ ਇਹ ਨਿਸ਼ਾਨਾ ਇਹ ਮੰਜ਼ਿਲ ਮਿਥੀ ਏ ਕਿ ਮੈਂ ਵੱਧ ਤੋਂ ਵੱਧ ਗਿਆਨ ਰਿਧੀਆਂ ਸਿੱਧੀਆਂ ਤਾਕਤ ਮੇਰੇ ਅੰਦਰ ਆ ਜਾਵੇ ਸਾਹਿਬ ਕਹਿਣ ਲੱਗੇ ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ ਤਵਜੋ ਦਿਹਾ ਜੇ ਤੇ ਕਹਿਣ ਲੱਗੇ ਬ੍ਰਾਹਮਣ ਵੀਰ ਨੇ ਇਹ ਮਿਥਿਆ ਕਿ ਵੇਦਾਂ ਨੂੰ ਪੜ੍ਹ ਲੈਣਾ ਵੇਦਾਂ ਦੇ ਮੁਤਾਬਕ ਕਰਮ ਕਰਨੇ ਕੇਵਲ ਇਹ ਹੀ ਮੇਰਾ ਧਰਮ ਹੈ ਯੋਗੀ ਦਾ ਧਰਮ ਗਿਆਨ ਇਕੱਤਰ ਕਰਨਾ ਵੇਦ ਪੜ੍ਹਨ ਵਾਲੇ ਪਾਠੀ ਦਾ ਧਰਮ ਵੇਦਾਂ ਮੁਤਾਬਕ ਉਹ ਚੱਲਣਾ ਵੇਦ ਦੇ ਗੁਣ ਵੇਦ ਦਾ ਗਿਆਨ ਇਕੱਠਾ ਕਰਨਾ ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਖੱਤਰੀ ਨੇ ਆਪਣਾ ਧਰਮ ਕੇਵਲ ਮਿਥਿਆ ਹੈ ਕਿ ਸੂਰਮਿਆਂ ਦੀ ਤਰ੍ਹਾਂ ਮੈਦਾਨੇ ਜੰਗ ਵਿਚ ਜੂਝਣਾ ਸੂਦਰ ਸ਼ਬਦੰਗ ਪਰ ਪ੍ਰਾਕ੍ਰਿਤ ਹੈ ਸੂਦਰ ਦਾ ਧਰਮ ਹੈ ਦੂਜਿਆਂ ਦੀ ਕਿਰਤ ਕਰਨੀ ਦੂਜਿਆਂ ਦੀ ਸੇਵਾ ਕਰਨੀ ਤੇ ਮਹਾਰਾਜ ਇਹਨਾਂ ਨੇ ਵੱਖ ਵੱਖ ਨਿਸ਼ਾਨੇ ਮਿਥੇ ਤੇ ਗੁਰੂ ਨਾਨਕ ਸਾਹਿਬ ਧਰਮ ਦੀ ਵਿਆਖਿਆ ਕਰਦੇ ਨੇ ਕਹਿਣ ਲੱਗੇ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਤੂੰ ਵੱਖ ਵੱਖ ਗੱਲਾਂ ਮਿਥੀ ਬੈਠਾ ਹੈ ਪਰ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੀ ਕੇਵਲ ਇੱਕ ਧਰਮ ਇੱਕ ਨਿਰੰਕਾਰ ਦੀ ਭਗਤੀ ਇੱਕ ਦਾ ਸਿਮਰਨ ਜੇ ਕਰਨਾ ਹੈ ਤੇ ਸਾਹਿਬ ਕਹਿੰਦੇ ਨੇ ਅਸਲੀ ਧਰਮੀ ਏ ਤੇ ਮੈਂ ਤੇਰਾ ਦਾਸ ਬਣ ਤੇਰੇ ਚਰਨਾਂ ਦੀ ਖਾਕ ਮਸਤਕ ਤੇ ਲਾਨਾ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਇਹ ਹੀ ਮੇਰੇ ਸਤਿਗੁਰੂ ਗੁਰੂ ਅਰਜੁਨ ਦੇਵ ਨੇ ਕਿਰਪਾ ਕੀਤੀ ਕਹਿਣ ਲੱਗੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ ਕਹਿਣ ਲੱਗੇ ਹਰ ਕੋ ਨਾਮ ਜਪ ਨਿਰਮਲ ਕਰਮ ਹੁਣ ਇੱਥੇ ਆਪਾਂ ਥੋੜੀ ਜਿਹੀ ਇੱਕ ਖਿੰਨ ਵਿੱਚੋਂ ਨਿਕਲਣਾ ਮੈਂ ਆਪਾਂ ਕਹਾਂਗੇ ਅੰਮ੍ਰਿਤ ਦੀ ਗੱਲ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖੋ ਇਸ ਇੱਕ ਪੰਕਤੀ ਨੂੰ ਧਿਆਨ ਨਾਲ ਵਾਚ ਲਓ ਸਾਹਿਬ ਕਹਿਣ ਲੱਗੇ ਪਿਆਰੇ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਦਾ ਅਰਥ ਹੀ ਰਹਿਤ ਹੈ ਰਹਿਤ ਨੇ ਸਾਨੂੰ ਨਿਰਮਲ ਸ਼ੁਭ ਕਰਮ ਕਰਨ ਦੀ ਜਾਚ ਦੱਸਣੀ ਏ ਤੇ ਗੁਰੂ ਦੇ ਬਖਸ਼ੇ ਹੋਏ ਉਸ ਅੰਮ੍ਰਿਤ ਨੇ ਉਸ ਇੱਕ ਕਰਤੇ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ੁਭ ਨਿਰਮਲ ਕਰਮ ਕਰਨੇ ਤੇ ਜੇ ਇੱਕ ਸਾਈ ਦੀ ਯਾਦ ਵੀ ਜੁੜਿਆ ਤਾਂ ਸਮਝੀ ਵਾਕਈ ਤੂੰ ਧਰਮੀ ਏ ਹਜ਼ੂਰ ਨੇ ਅੱਜ ਕਿਰਪਾ ਕੀਤੀ ਕਹਿਣ ਲੱਗੇ ਧਰਤੀ ਇੱਕ ਧਰਮਸ਼ਾਲਾ ਹੈ ਤੇ ਜਿਤਨੇ ਵੀ ਜੀਵ ਆਏ ਨੇ ਖਾਸ ਕਰਕੇ ਮਨੁੱਖ ਇਸ ਧਰਤੀ ਧਰਮਸ਼ਾਲਾ ਵਿੱਚ ਧਰਮ ਕਮਾਉਣ ਲਈ ਆਏ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਧਰਮ ਖੰਡ ਦਾ ਉਪਦੇਸ਼ ਆਪਾਂ ਬਾਣੀ ਵਿੱਚ ਕਈ ਸ਼ਬਦ ਪੜ੍ਹਨੇ ਆ ਜਿਨ੍ਹਾਂ ਵਿੱਚ ਗੁਰੂ ਦੇਵ ਨੇ ਇਹ ਧਰਮ ਖੰਡ ਦਾ ਉਪਦੇਸ਼ ਦਿਰਜ ਕਰਾਇਆ ਸਾਹਿਬ ਜੀ ਇਸ ਧਰਮਸ਼ਾਲਾ ਵਿੱਚ ਕਰਨਾ ਕੀ ਏ ਸਤਿਗੁਰੂ ਨੇ ਦੋਨੋਂ ਪੱਖ ਅੰਮ੍ਰਿਤਮਈ ਬਾਣੀ ਦੇ ਵਿੱਚ ਰੱਖੇ ਨੇ ਕਹਿਣ ਲੱਗੇ ਭਲਿਆ ਤੇਰੇ ਆਉਣ ਦਾ ਕੋਈ ਮਕਸਦ ਹੈ ਜਦੋਂ ਰਹਿ ਰਾਜ ਸਾਹਿਬ ਜੀ ਦੇ ਪਾਠ ਵਿੱਚ ਇਹ ਸਰਵਣ ਕਰਨੇ ਆ ਕਿ ਕੀ ਮਕਸਦ ਇਸ ਧਰਤੀ ਤੇ ਆਉਣ ਦਾ ਕਹਿਣ ਲੱਗੇ ਭਈ ਪ੍ਰਾਪਤ ਮਾਨੁਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਤੇਰਾ ਧਰਮ ਤੇਰਾ ਫਰਜ਼ ਤੇਰਾ ਕਰਤਵ ਹੀ ਇਹ ਤੈਨੂੰ ਕਰਨਾ ਪੈਣੀ ਧਰਮ ਕਮਾਈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨਯਾਮ ਲਾਗ ਭਵਜਲ ਤਰਨ ਕਹਿ ਸਰਨਯਾਮ ਦਰ ਤੇ ਆਹਰ ਉਦਮ ਕਹਿਣ ਲੱਗੇ ਤੇਰਾ ਇੱਥੇ ਆਉਣ ਦਾ ਮਕਸਦ ਇਹ ਵੇ ਕਿ ਤੂੰ ਇਸ ਧਰਤੀ ਤੇ ਉਹ ਆਹਰ ਉਹ ਉਦਮ ਕਰੀ ਜਿਹਦੇ ਨਾਲ ਤੂੰ ਇਸ ਭਵਜਲ ਨੂੰ ਤਰ ਸਕੇ ਤੇ ਜੇ ਨਹੀਂ ਕਰਦਾ ਫਿਰ ਧਰਮ ਨਹੀਂ ਕਮਾ ਰਿਹਾ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਇਹਦਾ ਮਤਲਬ ਤੂੰ ਕੁਝ ਕਮਾਣ ਆਇਆ, ਜੇ ਕਮਾਉਂਦਾ ਨਹੀਂ ਤੇ ਮਾਇਆ ਪਿੱਛੇ ਲੱਗ ਕੇ ਜਨਮ ਬਿਰਥਾ ਪਿਆ ਜਾਂਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਹਿਣ ਲੱਗੇ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਲਭ ਦੇ ਕਲਯੁਗ ਮੈਂ ਪਾਇਆ, ਫਿਰ ਇਹ ਅਵਸਰ ਚਰੈ ਨਾ ਹਾਥਾ। ਇਹ ਮੌਕਾ ਮਿਲੀ ਧਰਮ ਕਮਾਣ ਦਾ, ਫਿਰ ਇਹ ਅਵਸਰ ਚਰੈ ਨਾ ਹਾਥਾ, ਨਾਮ ਜਪੋ ਤਾਓ ਕੱਟਿਆ ਪਾਸਾ, ਜੇ ਨਾਮ ਨਾਲ ਜੁੜੇਗਾ ਫਾਈ ਕੱਟੀ ਜਾਏਗੀ। ਹਜ਼ੂਰ ਨੇ ਇੱਕ ਹੋਰ ਬਚਨ ਕੀਤਾ, ਕਹਿਣ ਲੱਗੇ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਕਿਹੜਾ ਲਾਹਾ ਲੈਣ? ਕਿ ਧਰਤੀ ਧਰਮਸ਼ਾਲਾ, ਇਹਦੇ ਵਿੱਚ ਧਰਮ ਕਮਾਣਾ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿੱਤ ਕੁਪਕੜੇ ਸਭ ਮੁਕਦੀ ਚੱਲੀ ਰਹਿਣ, ਤੇਰੀ ਜ਼ਿੰਦਗੀ ਰੂਪੀ ਰਾਤ ਜਾਂਦੀ ਪਈ ਏ। ਤੇ ਜੇ ਧਰਮ ਕਮਾਣ ਲਈ ਨਾ ਆਉਂਦਾ? ਬਾਬੇ ਫਰੀਦ ਜੀ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ, ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਨ, ਕਾਹਦੇ ਵਾਸਤੇ ਤੂੰ ਐ? ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਨ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ? ਇਹਦਾ ਮਤਲਬ ਕੋਈ ਕੰਮ ਕਰਨ ਆਇਆ ਇਸ ਧਰਤੀ ਤੇ? ਕੇਵਲ ਖਾਣਾ ਪੀਣਾ ਸੌਣਾ ਹੱਸਣਾ, ਇਹ ਨਹੀਂ ਵੀ ਚਲੋ ਰੱਬ ਨੇ ਜ਼ਿੰਦਗੀ ਦੇ ਦਿੱਤੀ, ਖਾ ਲਿਆ ਪੀ ਲਿਆ ਹੱਸ ਖੇਡ ਲਿਆ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਬੰਦੇ ਨੂੰ ਇਹ ਚਾਰ ਪੰਜ ਗੱਲਾਂ ਤਾਂ ਚੇਤੇ ਨੇ, ਪਰ ਦੋ ਇਹ ਭੁੱਲ ਗਿਆ। ਤੇ ਜਿੱਦਣ ਦੋ ਭੁੱਲ ਗਿਆ, ਉਦਣ ਧਰਮ ਕਮਾਉਣ ਵਾਲੀ ਬਿਰਤੀ ਅੰਦਰੋਂ ਉੱਡ ਗਈ। ਮਹਾਰਾਜ ਕਿਹੜੀਆਂ? ਕਹਿਣ ਲੱਗੇ, ਖਾਣਾ ਵੀ ਚੇਤੇ ਵੇ, ਪੀਣਾ ਵੀ ਚੇਤੇ ਵੇ, ਹੱਸਣਾ ਖੇਡਣਾ ਤੇ ਸੌਣਾ ਵੀ ਯਾਦ ਏ, ਤੇ ਭੁੱਲਿਆ ਕੀ ਏ? ਕਹਿਣ ਲੱਗੇ, ਇਹਨੂੰ ਇਹ ਭੁੱਲ ਗਿਆ ਹੈ ਕਿ ਇੱਕ ਦਿਨ ਇਸ ਧਰਤੀ ਤੋਂ ਮੈਂ ਸਰੀਰ ਦੇ ਚੋਲੇ ਨੂੰ ਤਿਆਗ ਕੇ ਕੂਚ ਵੀ ਕਰਨਾ। ਇੱਕ ਮੌਤ ਭੁੱਲੀ ਤੇ ਦੂਜਾ ਰੱਬ ਭੁੱਲਿਆ, ਬਸ ਇਹਨਾਂ ਦੇ ਭੁੱਲਣ ਨਾਲ ਇਹ ਧਰਮਸ਼ਾਲਾ ਦੀ ਕਦਰ ਜਾਣ ਨਹੀਂ ਸਕਿਆ। ਸਾਹਿਬ ਕਹਿਣ ਲੱਗੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਤੈਨੂੰ ਦੋ ਚੀਜ਼ਾਂ ਭੁੱਲ ਗਈਆਂ, ਇੱਕ ਮੌਤ ਤੇ ਇੱਕ ਕਰਤਾ ਪੁਰਖ ਵਾਹਿਗੁਰੂ। ਸਾਹਿਬ ਕਹਿੰਦੇ ਨੇ, ਮਾਲਕ ਨੇ ਧਰਤੀ ਬਣਾਈ ਆ ਤੇ ਦੇਖ ਕਿਉਂ ਜੀ ਧਰਮਸ਼ਾਲਾ ਦਿੱਤੀ। ਇੱਕ ਅਰਜ ਕਰਦਿਆਂ, ਇੰਨੀ ਸਾਈਂ ਨੇ ਰਹਿਮਤ ਕੀਤੀ, ਅੱਜ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਕੁਝ ਬਚਨ ਸਾਂਝੇ ਕਰਨੇ। ਭਾਈ ਸਾਹਿਬ ਕਹਿੰਦੇ ਨੇ, ਕਿ ਸੱਚੇ ਸਿਰਜਣਹਾਰ ਵਾਹਿਗੁਰੂ, ਤੇਰੇ ਤੋਂ ਮੈਂ ਕੁਰਬਾਨ ਜਾਂਦਾ ਵਾਂ, ਤੁਸੀਂ ਕਿਰਪਾ ਕਰਕੇ ਇਸ ਜੀਵ ਦੇ ਲਈ ਪੌਣ ਪੈਦਾ ਕੀਤੀ ਤਾਂ ਜੋ ਇਹਨੂੰ ਜਪਦਿਆਂ ਸਵਾਸ ਲੈਣ ਵਿੱਚ ਕਿਤੇ ਮੁਸ਼ਕਲ ਨਾ ਆਵੇ। ਧਰਮਸ਼ਾਲਾ ਵਿੱਚ ਕਿੰਨਾ ਕੁ ਪ੍ਰਬੰਧ ਕੀਤਾ ਰੱਬ ਨੇ। ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਤੇ ਇੱਥੋਂ ਦੇ ਪ੍ਰਬੰਧਕ ਕਿਤੇ ਵੀ ਚਲੇ ਜਾਓ, ਉਹਨਾਂ ਦੀ ਇੱਛਾ ਹੁੰਦੀ ਹੈ ਜਿਹੜਾ ਆਇਆ ਉਹ ਟਿਕ ਕੇ ਬੈਠ ਕੇ ਗੁਰੂ ਕੀ ਗੱਲ ਸੁਣ ਸਕੇ, ਉਹਦੇ ਲੰਗਰ ਦਾ ਪ੍ਰਬੰਧ ਕਿਤੇ ਹੋਰ ਥਾਂ ਤੇ ਤੁਸੀਂ ਜਾਓ। ਧਰਮਸ਼ਾਲਾ ਥਾਂ ਵਰਤਿਆ, ਸਾਹਿਬ ਨੇ ਪਹਿਲਾਂ ਬਾਣੀ ਵਿੱਚ, ਹਜ਼ੂਰ ਨੇ ਬਾਣੀ ਵਿੱਚ ਬੇਅੰਤ ਪ੍ਰਮਾਣ ਇਸ ਪ੍ਰਥਾ ਦਿੱਤੇ ਨੇ। ਪ੍ਰਸ਼ਾਦੇ ਦਾ ਪ੍ਰਬੰਧ ਮਿਲੇਗਾ, ਰਹਿਣ ਬਸੇਰੇ ਦਾ ਪ੍ਰਬੰਧ ਮਿਲੇਗਾ। ਇਹਦਾ ਮਤਲਬ ਇਹਦਾ ਮਨ ਕਿਸੇ ਦੂਜੇ ਪਾਸੇ ਦੌੜੇ ਨਾ, ਜਿਸ ਗੁਰੂ ਦਰ ਤੇ ਆਇਆ ਇਕਾਗਰਤਾ ਨਾਲ ਆਪਣੀ ਜ਼ਿੰਦਗੀ ਵਿੱਚ ਉਸ ਕਰਮ ਨੂੰ ਕਰ ਸਕੇ। ਮੇਰੇ ਸਾਈਂ ਨੇ ਇੰਨਾ ਕੁ ਪ੍ਰਬੰਧ ਕਰ ਦਿੱਤਾ। ਕਹਿਣ ਲੱਗੇ, ਧਰਮ ਕਮਾਉਣ ਵਾਲੇ ਨੂੰ ਜ਼ਿੰਦਗੀ ਚਾਹੀਦੀ ਏ, ਜੀਵਨ ਲਈ ਸਵਾਸ ਚਾਹੀਦੇ ਨੇ। ਧਰਮਸ਼ਾਲਾ ਧਰਤੀ ਬਣਾਈ ਤੇ ਸਾਈ ਨੇ ਸਵਾਸ ਲਈ ਪਵਨ ਪੈਦਾ ਕਰ ਦਿੱਤੀ। ਮਨੁੱਖ ਨੂੰ ਜੀਵਨ ਦੇ ਲਈ ਪਾਣੀ ਚਾਹੀਦਾ ਸੀ। ਕਹਿਣ ਲੱਗੇ, ਰੱਬ ਨੇ ਪਹਿਲਾਂ ਪੌਣ ਤੋਂ ਪਾਣੀ ਸਿਰਜ ਦਿੱਤਾ ਤੇ ਪਾਣੀ ਬਣਾਉਣ ਤੋਂ ਬਾਅਦ ਮੇਰੇ ਸਾਈ ਨੇ ਧਰਤੀ ਸਿਰਜ ਦਿੱਤੀ ਤੇ ਇਸ ਧਰਤੀ ਵਿੱਚ ਖਾਣ ਲਈ ਇਹਨੂੰ ਬਨਸਪਤੀ ਦਿੱਤੀ। ਭਾਵੇਂ ਰੱਬ ਨੇ ਲੱਕੜ ਪੈਦਾ ਕੀਤੀ, ਲੱਕੜ ਅੱਗ ਨਾਲ ਭਰੀ ਸੀ, ਉਹਨੇ ਅੱਗ ਨਾਲ ਭਰੇ ਹੋਏ ਰੁੱਖ ਨੂੰ ਵੀ ਮਿੱਠੇ ਫਲ ਲਾ ਦਿੱਤੇ। ਕਿਉਂਕਿ ਧਰਮ ਕਮਾਉਣ ਵਾਲਿਆ, ਇਸ ਧਰਮਸ਼ਾਲਾ ਵਿੱਚ ਬੈਠ ਕੇ ਤੂੰ ਇਕਾਗਰਤਾ ਨਾਲ ਧਰਮ ਨੂੰ ਕਮਾ ਸਕੇ। ਸਾਹਿਬ ਕਹਿਣ ਲੱਗੇ, ਇੰਨੀ ਬਖਸ਼ਿਸ਼ ਕੀਤੀ ਭਾਈ ਸਾਹਿਬ, ਭਾਈ ਗੁਰਦਾਸ ਦੇ ਬਚਨ ਨੇ। ਕਹਿਣ ਲੱਗੇ, ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ, ਪਾਉਣੋ ਪਾਣੀ ਸਾਜ ਨੀਰ ਤਰਾਇਆ। ਕਹਿਣ ਲੱਗੇ, ਪਿਆਰੇ ਚੇਤੇ ਰੱਖ, ਉਸ ਮਾਲਕ ਨੇ ਕਿਰਪਾ ਕੀਤੀ, ਪਾਉਣੋ ਪਾਣੀ ਸਾਜ ਸ਼ੀਸ਼ ਨਵਾਇਆ। ਫਿਰ ਹੋਈ ਕਿ ਧਰਤੀ ਤੁਲਾ ਬਣਾਏ, ਨੀਰ ਤਰਾਇਆ, ਧਰਤੀ ਨੂੰ ਇੱਕ ਤੁਲਾ ਬਣਾ ਦਿੱਤਾ। ਦੇਖ ਤਰਦੀ ਪਈ ਹੈ ਪਾਣੀ ਦੇ ਉੱਤੇ, ਧਰਤੀ ਤੁਲਾ ਬਣਾਏ, ਨੀਰ ਤਰਾਇਆ, ਨੀਰੋਂ ਉਪਜੀ ਅੱਗ, ਬਨ ਖੰਡ ਛਾਇਆ, ਅੱਗੀ ਖੋਂਦੀ ਬਿਰਖ, ਸੁਗਲ ਫੁਲਾਇਆ। ਕਹਿਣ ਲੱਗੇ ਆਦ ਪੁਰਖ ਆਦੇਸ਼ ਖੇਲ ਰਚਾਇਆ, ਮੇਰੇ ਉਸ ਕਰਤੇ ਪੁਰਖ ਨੇ ਇਸ ਧਰਤੀ ਨੂੰ ਸਿਰਜ ਕੇ ਤੇਰੇ ਲਈ ਸਹੂਲਤ ਪੈਦਾ ਕਰਕੇ ਇੱਕ ਖੇਡ ਬਣਾ ਦਿੱਤੀ, ਤੂੰ ਇੱਥੇ ਧਰਮ ਦੀ ਖੇਡ ਖੇਡ ਸਕੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਮ ਕਮਾਣ ਲਈ ਆਏ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਆਪਾਂ ਜਦੋਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਸਾਡੇ ਆਉਣ ਦਾ ਕੋਈ ਮਕਸਦ ਤਾਂ ਹੈ। ਹਜ਼ੂਰ ਗੁਰੂ ਅਮਰਦਾਸ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ, ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ, ਉਹਦੇ ਵਿਚ ਹਜ਼ੂਰ ਨੇ ਸਰੀਰ ਦੇ ਇਕ ਇਕ ਅੰਗ ਨੂੰ ਵੀ ਮੁਖਾਤਬ ਕੀਤਾ। ਕਿਤੇ ਰਸਨਾ ਨੂੰ ਕਹਿ ਰਹੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਕਿਤੇ ਹਜ਼ੂਰ ਕੰਨਾਂ ਨੂੰ ਕਹਿ ਰਹੇ ਨੇ ਅਸੀਂ ਆਏ ਕਾਦੇ ਲਈਆਂ, ਕਿ ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ। ਕੰਨਾਂ ਲਈ ਵੀ ਸ਼ਬਦ ਵਰਤਿਆ ਤੁਸੀਂ ਸੱਚ ਸੁਣ ਲਈ ਆਇਓ, ਕਿਤੇ ਨੇਤਰਾਂ ਨੂੰ ਕਿਹਾ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਪਰ ਜਦੋਂ ਸਰੀਰ ਦੀ ਗੱਲ ਕੀਤੀ ਕੇਵਲ ਸੁੱਖ ਭੋਗਣ ਲਈ ਨਹੀਂ, ਕਿ ਆਏ ਖਾ ਪੀ ਕੇ ਮੌਜ ਮੇਲਾ ਕਰਕੇ ਚਲੇ ਗਏ ਦੁਨੀਆਂ ਤੋਂ। ਸਾਹਿਬ ਗੁਰੂ ਅਮਰਦਾਸ ਨੇ ਪਹਿਲਾਂ ਕਰਤਾਰ ਨੇ ਜਿਹੜੀ ਸਰੀਰ ਵਿਚ ਬਰਕਤ ਪਾਈ ਉਹਦਾ ਜ਼ਿਕਰ ਕੀਤਾ, ਫਿਰ ਜੀਵ ਨੂੰ ਝੰਜੋੜਿਆ ਕਿ ਸਾਈਂ ਨੇ ਤੈਨੂੰ ਕੀ ਕੁਝ ਦਿੱਤਾ ਤੇ ਤੂੰ ਕਿਹੜੇ ਰਸਤੇ ਤੇ ਤੁਰ ਪਿਆ। ਧਰਮ ਕਮਾਇਆ ਹੀ ਸਾਹਿਬ ਨੇ ਪਹਿਲਾ ਬਚਨ ਕੀਤਾ ਇਹ ਸਰੀਰਾਂ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਪਹਿਲਾਂ ਕੇਵਲ ਹਰੀ ਦੀ ਗੱਲ ਕੀਤੀ, ਹਰੀ ਨੇ ਤੇਰੇ ਸਰੀਰ ਵਿਚ ਕੀ ਰੱਖਿਆ, ਤੇ ਜੇ ਉਹ ਜੋਤ ਨਾ ਰੱਖਦਾ ਤੇ ਉਹ ਤੇਰੇ ਸਰੀਰ ਦੀ ਕੀਮਤ ਹੀ ਕੋਈ ਨਹੀਂ ਸੀ। ਕਹਿਣ ਲੱਗੇ ਇਹ ਸਰੀਰਾਂ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਖਾਇਆ, ਉਹਨੇ ਤੈਨੂੰ ਪੈਦਾ ਕਰਕੇ ਇਹ ਸੰਸਾਰ ਦ੍ਰਿਸ਼ਮਾਨ ਸੰਸਾਰ ਦਿਖਾ ਦਿੱਤਾ। ਇਸ ਤੋਂ ਅੱਗੇ ਸਾਹਿਬ ਨੇ ਇੱਕ ਪੌੜੀ ਛੱਡ ਦਿੱਤੀ, ਹੋਰ ਪੌੜੀ ਅੰਕਿਤ ਕੀਤੀ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਅਗਲੀ ਪੌੜੀ ਵਿਚ ਪੜਿਓ ਕਦੀ, ਪਹਿਲੀ ਪੌੜੀ ਵਿਚ ਕੇਵਲ ਇੰਨਾ ਦੱਸਿਆ ਕਿ ਸਾਈਂ ਨੇ ਆਪਣੀ ਜੋਤ ਰੱਖ ਕੇ ਤੈਨੂੰ ਭੇਜਿਆ। ਫਿਰ ਕਹਿਣ ਲੱਗੇ ਮਤਾ ਭੁੱਲ ਜਾਏ ਕਿ ਇਸ ਧਰਤੀ ਤੇ ਜੇ ਜੋਤ ਮਿਲੀ ਏ ਕੇਵਲ ਦੁਨੀਆਂ ਦੇ ਸੁੱਖ ਭੋਗਣ ਲਈ। ਕਹਿਣ ਲੱਗੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ, ਤੂੰ ਕੁਝ ਕਰਮ ਕਰਨ ਆਏ ਧਰਮ ਖੰਡ ਵਿਚ ਵਿਚਰ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਮਹਾਰਾਜ ਕੀ ਕਰਨਾ ਸੀ, ਦੁਨੀਆਂ ਦਾ ਧਨ ਕਮਾਉਣਾ ਸੀ, ਪੁੱਤਰ ਧੀਆਂ ਪੈਦਾ ਹੋਏ ਇਹ ਪਾਲੇ ਨੇ। ਕਹਿਣ ਲੱਗੇ ਨਹੀਂ ਭਲਿਆ, ਇਹ ਵੀ ਤੇਰਾ ਇੱਕ ਫਰਜ਼ ਸੀ, ਪਰ ਅਸਲੀ ਕੰਮ ਕੀ ਸੀ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ। ਕਹਿਣ ਲੱਗੇ ਜਿਸ ਸਾਈਂ ਨੇ ਤੇਰੇ ਸਰੀਰ ਨੂੰ ਸਿਰਜਿਆ ਇਸ ਵਾਸਤੇ ਕਿ ਉਹਦੀ ਯਾਦ ਕਿ ਹਿਰਦੇ ਵਿਚ ਵਸ ਜਾਏ, ਉਹਨੂੰ ਤਾਂ ਤੂੰ ਹਿਰਦੇ ਵਿਚ ਵਸਾਇਆ ਨਹੀਂ। ਸਾਹਿਬ ਕਹਿੰਦੇ ਨੇ ਤੇਰੇ ਆਉਣ ਦਾ ਮਕਸਦ ਸਾਈਂ ਦੇ ਚਰਨਾਂ ਵਿਚ ਜੁੜਨਾ। ਹਕੀਕਤ ਇਹ ਵੇ ਇੱਕ ਤਾਂ ਸਾਈਂ ਨੇ ਦਿੱਤੀ ਧਰਮਸ਼ਾਲਾ, ਤੇ ਜਿੰਨਾ ਕੁ ਅਮੋਲਕ ਸਾਨੂੰ ਸਰੀਰ ਦੇ ਦਿੱਤਾ ਨਾ, ਇੰਨਾ ਕੋਈ ਹੋਰ ਵੀ ਹੈ ਵੀ ਨਹੀਂ। ਜੇ ਹੁਣ ਸਤਿਗੁਰੂ ਕੀ ਬਾਣੀ ਦੇ ਆਧਾਰ ਤੇ ਅਰਜ਼ ਕਰਨੀ, ਆਪਾਂ ਪੜ੍ਹਨੇ ਹਾਂ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ, ਬਾਕੀਆਂ ਜੂਨਾਂ ਤੇਰਾ ਪਾਣੀ ਭਰਨ ਵਾਲੀਆਂ ਨੇ। ਜਾਂ ਸਾਹਿਬ ਕਹਿੰਦੇ ਨੇ 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਤੈਨੂੰ ਉਪਮਾ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਚਿਰੰਕਾਲ ਇਹ ਦੇਹ ਸੰਜਰੀਆ, ਸਰੀਰ ਤਾਂ ਪਹਿਲਾਂ ਵੀ ਮਿਲੇ, ਕੀ ਸਰੀਰ ਨਹੀਂ ਮਿਲੇ ਇਸ ਜੀਵ ਨੂੰ। ਹਜ਼ੂਰ ਨੇ ਬਾਣੀ ਵਿਚ ਕਿਹਾ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪੋਇਓ। ਸਰੀਰ ਤਾਂ ਹੈ ਪਰ ਉਹ ਧਰਮ ਨਹੀਂ ਸਨ ਕਮਾ ਸਕਦੇ, ਧਰਤੀ ਤੇ ਸਰੀਰ ਹੋਰ ਵੀ ਬੜੇ ਨੇ, ਧਰਮ ਕਮਾਉਣ ਦੀ ਸੂਝ ਮੇਰੇ ਮਾਲਕ ਨੇ ਤੈਨੂੰ ਦਿੱਤੀ। ਅੱਗੇ ਚੱਲ ਕੇ ਬਾਣੀ ਵਿਚੋਂ ਅਰਜ਼ ਕਰਨਾ ਕਿਵੇਂ ਸਰੀਰ ਉੱਤਮ ਹੈ, ਇਹ ਤਾਂ ਕਹਿ ਦਿੱਤਾ ਤੂੰ ਸਭ ਤੋਂ ਉੱਤਮ ਏ। ਸਾਹਿਬ ਕਹਿ ਰਹੇ ਨੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹੀਰ ਖਿਰਿਆ, ਕਈ ਜਨਮ ਸਾਖ ਕਰ ਉਪਾਇਆ, 84 ਲੱਖ ਜੋਨ ਪਰਮਾਇਆ। ਕਹਿਣ ਲੱਗੇ ਪਿਆਰੇ ਮਿਲ ਜਗਦੀਸ਼ ਮਿਲਣ ਕੀ ਬਰੀਆ ਨਾਲ ਕਿਆ ਚਿਰੰਕਾਲ ਇਹ ਦੇਹ ਸੰਜਰੀਆ ਮਿਲ ਜਗਦੀਸ਼ ਮਿਲਣ ਕੀ ਬਰੀਆ ਤੇਰਾ ਸਮਾਂ ਹੈ ਸਾਈ ਨੂੰ ਮਿਲਦਾ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿਚੋਂ ਦੁਲੱਭ ਦੇ ਪਾਈ ਵਡਭਾਗੀ ਜਾਂ ਸਾਹਿਬ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰ ਹੈ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੈ ਬੌਰ ਨਾ ਲਾਗੈ ਡਾਰ ਬੜਾ ਦੁਰਲੱਭ ਹੈ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਉੱਤਮ ਕਿਉਂ ਹੈ ਦੁਰਲੱਭ ਕਿਉਂ ਵੇ ਤੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਤੇਰੀ ਸਰਦਾਰੀ ਕਿਵੇਂ ਵੇ ਕਿ ਮਨੁੱਖ ਸਰੀਰ ਕਰਕੇ ਇੰਨਾ ਤਾਕਤਵਰ ਹੈ ਕਿ ਦੂਜੇ ਜੀਵ ਜਿਹੜੇ ਨੇ ਇਸ ਦੀ ਤਾਕਤ ਦਾ ਖੌਫ ਖਾਂਦੇ ਨੇ ਕਿ ਮਨੁੱਖ ਸਰੀਰ ਕਰਕੇ ਇੰਨਾ ਸੁੰਦਰ ਹੈ ਇੰਨਾ ਹੁਸੀਨ ਹੈ ਕਿ ਜਿਹਦੀ ਸੁੰਦਰਤਾ ਦੇ ਸਾਹਮਣੇ ਬਾਕੀ ਜੀਵ ਜਿਹੜੇ ਨੇ ਉਹ ਮੱਧਮ ਪੈ ਗਏ ਨੇ ਇਹਨੂੰ ਕਿਉਂ ਸਰਦਾਰ ਮਿਲ ਦਿੱਤਾ ਤੇ ਇਹਦੇ ਆਉਣ ਦਾ ਮਕਸਦ ਵੀ ਸਾਹਿਬ ਨੇ ਦ੍ਰਿੜ ਕਰਾਇਆ ਹਜ਼ੂਰ ਕਿਰਪਾ ਕਰਦੇ ਨੇ ਕਹਿਣ ਲੱਗੇ ਗੁਰਮੁਖਾ ਨਾ ਤਾਂ ਸਰੀਰ ਕਰਕੇ ਮਤ ਜਾਣੀ ਤੂੰ ਤਾਕਤਵਰ ਹੈ ਤੇਰੇ ਕੋਲ ਤਾਂ ਇੰਨੀ ਤਾਕਤ ਨਹੀਂ ਕਿ ਧਰਤੀ ਤੇ ਇੱਕ ਰੇਂਗਣ ਵਾਲਾ ਸੱਪ ਦਾ ਬੱਚਾ ਜੇ ਕਿਤੇ ਉਹ ਤੈਨੂੰ ਕੱਟ ਜਾਏ ਖਾਲੀ ਹੱਥਾਂ ਤੂੰ ਉਹਦਾ ਨੀ ਮੁਕਾਬਲਾ ਕਰ ਸਕਦਾ ਤੈਨੂੰ ਸਰਦਾਰ ਕਿਉਂ ਕਹਿ ਦਿੱਤਾ ਤੂੰ 84 ਦਾ ਸਰਦਾਰ ਹੈ ਸਾਹਿਬ ਕਹਿੰਦੇ ਨੇ ਸਰੀਰਕ ਤੌਰ ਤੇ ਉਹਦਾ ਤੂੰ ਮੁਕਾਬਲਾ ਕੋਈ ਕੁੱਤਾ ਖੋਲਦਾ ਉਹਨਾਂ ਨੀ ਕਰ ਸਕਦਾ ਸਰੀਰਕ ਤੌਰ ਤੇ ਤੂੰ ਤਾਕਤ ਕਰਕੇ ਸਰਦਾਰ ਨਹੀਂ ਜੇ ਸੋਚੇ ਚਮੜੀ ਕਰਕੇ ਹੁਸੀਨ ਮੇਰੇ ਤੋਂ ਵੱਧ ਸੁੰਦਰ ਕੋਈ ਨੀ ਤੇ ਸਤਿਗੁਰੂ ਤਾਂ ਬਾਣੀ ਵਿਚ ਕਹਿੰਦੇ ਨੇ ਕਈ ਐਸੇ ਜੀਵ ਨੇ ਬੇਅੰਤ ਨੇ ਜੰਗਲ ਵੀ ਜਿਨ੍ਹਾਂ ਨੂੰ ਪਕੜ ਕੇ ਕਦੀ ਕਿਸੇ ਨੇ ਇਸ਼ਨਾਨ ਕਰਾਇਆ ਕਿਤੇ ਰੱਬ ਮੇਰ ਕਰੇ ਮੀਂਹ ਪਏ ਚਾਰ ਬੂੰਦਾਂ ਉਹਨਾਂ ਦੇ ਤਨ ਤੇ ਪੈ ਜਾਣ ਤੇ ਗੱਲ ਵੱਖਰੀ ਕਦੀ ਕਿਸੇ ਨੇ ਜੰਗਲ ਵਿਚ ਮੋਰ ਨੂੰ ਪਕੜ ਕੇ ਇਸ਼ਨਾਨ ਕਰਾਇਆ ਪਰ ਉਹਦੇ ਖੰਭਾਂ ਨੂੰ ਤੱਕ ਕੇ 6 ਮਹੀਨੇ ਸਾਲ ਵੀ ਨਾ ਪਏ ਪਰ ਉਹਦੇ ਖੰਭਾਂ ਨੂੰ ਲੋਕ ਦੇਖਣ ਲਈ ਉਤਾਵਲੇ ਨੇ ਉਹਦੇ ਵਿਚ ਕੋਈ ਬਦਬੋ ਨਹੀਂ ਕਹਿਣ ਲੱਗੇ ਤੂੰ ਆਪਣੇ ਆਪ ਨੂੰ ਹਸੀਨ ਮੰਨਣ ਵਾਲਿਆ ਭਾਵੇਂ ਤੇਰੇ ਅੰਦਰ ਵੀ ਜਿੰਦ ਹੈ ਪਰ ਜੇਕਰ ਤੂੰ 24 ਘੰਟੇ 8 ਪਹਿਰਾਂ ਵਿਚ ਕੰਮ ਕਰਦਿਆਂ ਆਪਣੇ ਪਿੰਡੇ ਤੇ ਪਾਣੀ ਨਾ ਪਾਏ ਮਹੀਨਾ ਨਾ ਪਾਏ ਦੇਖ ਤੇਰੇ ਤਨ ਦੇ ਵਿਚੋਂ ਤੈਨੂੰ ਖੁਦ ਆਪਣੇ ਕੋਲ ਆਪਣੇ ਤਨ ਵਿਚੋਂ ਬਦਬੋ ਆਏਗੀ ਸਰੀਰਕ ਤੌਰ ਤੇ ਤੂੰ ਹੁਸੀਨ ਵੀ ਨਹੀਂ ਮਹਾਰਾਜ ਫਿਰ ਕਿਹੜੀ ਦਾਤ ਦਿੱਤੀ ਕਹਿਣ ਲੱਗੇ ਸਾਈ ਨੇ ਤੈਨੂੰ ਅੰਦਰ ਚਿੰਤਨ ਦੀ ਸੁਰਤੀ ਬਿਰਤੀ ਦੀ ਦਾਤ ਦੇ ਦਿੱਤੀ ਜਿਹਦੇ ਕਰਕੇ ਇੰਨੇ ਤਾਕਤ ਵਾਲੇ ਜਾਨਵਰ ਵੀ ਤੇਰੀ ਆ ਕੇ ਪਾਣੀ ਪੈ ਭਰਦੇ ਨੇ ਇੰਨੇ ਬਲ ਵਾਲੇ ਜੀਵ ਵੀ ਤੇਰੇ ਇਸ਼ਾਰਿਆਂ ਤੇ ਨਾਚ ਪੈ ਕਰਦੇ ਨੇ ਤੇ ਜੇ ਤੂੰ ਸਿਮਰਨ ਨਾ ਕੀਤਾ ਇੱਥੇ ਧਰਮ ਨਾ ਕਮਾਇਆ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਤੇ ਏਦੂ ਵੀ ਨਖੇਧ ਨਾ ਹੋ ਜਾਏ ਸਤਿਗੁਰੂ ਨੇ ਬਾਣੀ ਵੀ ਜਦੋਂ ਬਚਨ ਕਹੇ ਨਾ ਕਿ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਮਨ ਵਿਚ ਆਉਣਾ ਇਹਦੇ ਤੋਂ ਚੁੱਕਣ ਤੋਂ ਬਾਅਦ ਕੀ ਹੋਵੇਗਾ ਤੇ ਸਤਿਗੁਰੂ ਨੇ ਦੋ ਸ਼ਲੋਕ ਗੁਰੂ ਤੇਗ ਬਹਾਦਰ ਜੀ ਨੇ ਕਹਿਣ ਲੱਗੇ ਜਿਹੜੇ ਧਰਮ ਕਮਾਉਂਦੇ ਨੇ ਜੇ ਕੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ ਤਿੱਥੇ ਸੋਨ ਪੰਚ ਪਰਵਾਨ ਵਿਚੋਂ ਅਰਜ਼ ਕਰ ਰਿਹਾ ਜਿਹੜੇ ਭਗਤੀ ਕਰਦੇ ਨੇ ਸਮਝ ਉਹ ਮੁਕਤ ਨੇ ਤੇ ਸਤਿਗੁਰੂ ਉਹਨਾਂ ਦਾ ਸਰੀਰ 5 ਤੱਤਾਂ ਦਾ ਬਣਿਆ ਆਮ ਮਨੁੱਖਾਂ ਵਰਗੇ ਨੇ ਸਾਹਿਬ ਕਹਿਣ ਲੱਗੇ ਜੇ ਕੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਸਮਝੀਏ ਕਹਿਣ ਲੱਗੇ ਉਸ ਨਰ ਨਰ ਦਾ ਅਰਥ ਮਨੁੱਖ ਕਰਾਂਗੇ ਮਨੁੱਖ ਦਾ ਨਾਂ ਲੈਂਦਿਆਂ ਕੁਦਰਤੀ ਤੌਰ ਤੇ ਸਰੀਰ ਦਾ ਜ਼ਿਕਰ ਆਏਗਾ ਕਹਿਣ ਲੱਗੇ ਉਸ ਮਨੁੱਖ ਵਿਚ ਤੇ ਸਾਈ ਵਿਚ ਰਾਈ ਭਰ ਵੀ ਅੰਤਰ ਨਹੀਂ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਜਾਣ ਪਰ ਨਾਲ ਇੱਕ ਬਚਨ ਹੋਰ ਕਹਿ ਦਿੱਤਾ ਹੈ ਇਹ ਵੀ ਮਨੁੱਖ ਲਈ ਪਹਿਲਾਂ ਕਿਹਾ ਕਿ ਪਿਆਰੇ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਤੇ ਅਗਲਾ ਸਲੋਕ ਪੜਿਓ ਕਹਿਣ ਲੱਗੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਮਨ ਤੇ ਮਹਾਰਾਜ ਉਹ ਮਨੁੱਖ ਨਹੀਂ ਕਹਿਣ ਲੱਗੇ ਮਨੁੱਖ ਹੈ ਹੀ ਉਹ ਜਿਹੜਾ ਧਰਮ ਕਮਾਉਂਦਾ ਹੈ ਜੇ ਅੰਦਰ ਭਗਤੀ ਨਹੀਂ ਤੇ ਪੁੱਛਿਆ ਗੁਰੂ ਤੇਗ ਬਹਾਦਰ ਜੀ ਨੇ ਹਾਲਾਂਕਿ ਸਤਿਗੁਰੂ ਸਾਰੀ ਬਾਣੀ ਪੜੋ 15 ਰਾਗਾਂ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਦੀ ਕਿੰਨੀ ਕੁ ਅਸੀਸ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਖਿੰਨ ਮੈਂ ਵਿਚੋਂ ਨਿਕਲਣ ਲੱਗਾ ਤਨ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖ ਰੋਜ਼ਾਨਾ ਨੇਮ ਨਾਲ ਦਰਸ਼ਨ ਕਰੇਗਾ, ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੇਗਾ, ਮੇਰਾ ਸਤਿਗੁਰੂ ਉਹਦੇ ਅੰਦਰ ਨੂੰ ਕਦੀ ਡਿੱਗਣ ਨਹੀਂ ਦਏਗਾ। ਹੁਣ ਆਪਾਂ ਆਉਂਦੇ ਹਾਂ, ਦੇਖਦੇ ਹਾਂ ਪੰਜਾਬੀ ਗੁਰਮੁਖੀ ਪੜ੍ਹੇ ਕਈ ਸੱਜਣ ਨੇ, ਸੰਥਿਆ ਲੈਣੀ ਅੱਤ ਜ਼ਰੂਰੀ ਹੈ, ਬਾਣੀ ਦੇ ਉਚਾਰਨ ਦੀ ਸਮਝ ਪੈ ਜਾਏ। ਪਰ ਗੁਰਮੁਖੋ ਕਈ ਵਾਰੀ ਅਰਜ਼ ਕੀਤੀ ਏ, ਰੋਜ਼ ਮੱਥਾ ਵੀ ਟੇਕਿਆ, ਵੈਸੇ ਮੱਥਾ ਟੇਕਣ ਵਿੱਚ ਵੀ ਗੁਰੂ ਬਰਕਤ ਪਾਉਂਦਾ। ਇੱਕ ਗੁਰਮੁਖ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਮੈਂ ਰੋਜ਼ ਮੱਥਾ ਟੇਕਣ ਜਦੋਂ ਆਉਂਦਾ ਸਾਂ ਉਦੋਂ ਤਾਂ ਮੂੰਹ ਮੇਰਾ ਮੇਰੇ ਗੁਰੂ ਵੱਲ ਸੀ, ਤੇ ਜਦੋਂ ਵਾਪਸ ਜਾਂਦਾ ਸਾਂ ਉਦੋਂ ਪਿੱਠ ਹੋ ਜਾਣੀ। ਤੇ ਮਨ ਵਿੱਚ ਖਿਆਲ ਹੋਣਾ ਆਪਾਂ ਵੀ ਇਸ ਤਰ੍ਹਾਂ ਟੇਕਨੇ, ਆਏ ਮੱਥਾ ਟੇਕਿਆ ਸੀਸ ਮੁੱਖ ਗੁਰੂ ਵੱਲ, ਜਦੋਂ ਤੁਰਨ ਲੱਗੇ ਤੇ ਪਿੱਠ ਹੋ ਗਈ। ਹੁਣ ਦੇਖੋ ਦੀ ਅੰਦਰ ਦੀ ਭਾਵਨਾ, ਕਹਿੰਦਾ ਰੋਜ਼ ਮੇਰੇ ਮਨ ਵਿੱਚ ਇਹ ਆਉਣਾ, ਗਗਨ ਪਾਕਿਸਤਾਨੀ ਦੇ ਅਲਫਾਜ਼ ਨੇ, ਕਹਿੰਦਾ ਰੋਜ਼ ਮਨ ਵਿੱਚ ਆਉਣਾ ਕਿ ਸਤਿਗੁਰੂ ਆਉਂਦਿਆਂ ਚਿਹਰਾ ਤੇਰੇ ਵਾਲੇ ਮੱਥਾ ਟੇਕਣਾ ਵਾ, ਤੇ ਜਦੋਂ ਜਾਣ ਲੱਗਣਾ ਪਿੱਠ ਹੁੰਦੀ ਏ, ਅੰਦਰ ਦੁੱਖ ਲੱਗਦਾ, ਤੇਰੀ ਬੇਅਦਬੀ ਤਾਂ ਨਹੀਂ? ਕਹਿੰਦੇ ਨੇ ਮਨ ਨੂੰ ਰੋਜ਼ ਝੁਰੀ ਜਾਣਾ, ਜਦੋਂ ਤੁਰ ਲੱਗਣਾ ਅੰਦਰ ਦੁਬਧਾ ਖੜੀ ਹੋ ਜਾਣੀ, ਪਰ ਬੋਲਣਾ ਨਾ। ਕਹਿੰਦਾ ਇੱਕ ਦਿਨ ਭਾਵਨਾ ਨਾਲ ਕੀਤੀ ਅਰਦਾਸ, ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਸ ਦੁਬਧਾ ਤੋਂ ਕੱਢ। ਕਹਿੰਦਾ ਦੂਸਰੇ ਦਿਨ ਮਨ ਵਿੱਚ ਇੱਕ ਆਵਾਜ਼ ਆ ਗਈ, ਮਨਾ ਜਦੋਂ ਤੂੰ ਮੱਥਾ ਟੇਕਣ ਲੱਗਣਾ, ਕਦੀ ਬਜ਼ੁਰਗ ਕਿਸੇ ਕੋਲ ਜਾਈ, ਜਦੋਂ ਜਾਈਦਾ ਜਾਂਦਿਆਂ ਚਿਹਰਾ ਉਹਦੇ ਵਾਲੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੰਦਾ, ਤੇ ਜਦੋਂ ਉਹਦੇ ਤੋਂ ਵਿਦਿਆ ਹੋਈਦਾ ਉਦੋਂ ਕੰਡ ਤੇ ਥਾਪੜਾ ਦੇ ਕੇ ਅਸੀਸ ਦਿੰਦਾ। ਸਮਝੀ ਇਸ ਗੱਲ ਨੂੰ, ਜਦੋਂ ਤੂੰ ਮੱਥਾ ਟੇਕਣਾ ਹੈ, ਮੇਰੇ ਸਤਿਗੁਰੂ ਨੇ ਆਪਣੇ ਪਵਿੱਤਰ ਹੱਥ ਆਪਣੇ ਹੱਥ ਕਮਲ ਤੇਰੇ ਸੀਸ ਤੇ ਰੱਖ ਕੇ ਪਿਆਰ ਦਿੱਤਾ ਹੈ, ਤੇ ਜਦੋਂ ਮੱਥਾ ਟੇਕ ਕੇ ਨਿਤਨਿਮ ਕਰਕੇ ਤੁਰਨ ਲੱਗੇ, ਉਦੋਂ ਇੱਕ ਗੱਲ ਚੇਤੇ ਰੱਖੀ ਕਿ ਮੇਰੇ ਗੁਰੂ ਨੇ ਕੰਡ ਤੇ ਥਾਪੜਾ ਦਿੱਤੀ ਏ। ਜਾ ਬੇਟੇ, ਜੇ ਤੂੰ ਨੇਮ ਨਾਲ ਆਇਆ ਦੁਨੀਆਂ ਵਿੱਚ ਵਿਚਰੀ, ਇਸ ਬਲਦੇ ਹੋਏ ਝੱਖੜ ਵਿੱਚ ਮੈਂ ਤੈਨੂੰ ਤੱਤੀ ਬਾਹ ਨਹੀਂ ਲੱਗਣ ਦਿਆਂ। ਸਤਿਗੁਰੂ ਥਾਪਣਾ ਕੰਡ ਤੇ ਦਿੱਤੀ ਜਾਂਦੀ ਏ। ਆਪਾਂ ਹਜ਼ੂਰ ਦਾ ਬਚਨ ਵੀ ਪੜ੍ਹਨੇ ਆ, ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਕੋਈ ਛਿੰਝ ਇਕੱਠੀਆਂ, ਦਇਆ ਬੈਠਾ ਵੇਖਾ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲਹਿੰਦੇ ਪੇਰੀਆਂ, ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ, ਕੰਡ ਦੀਆਂ ਤੁਰ ਲੱਗਿਆਂ ਥਾਪਣਾ ਦੇ ਦਿੱਤੀ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ ਉਸ ਬਚਨ ਤੇ ਆਈਏ। ਸਾਹਿਬ ਗੁਰੂ ਤੇਗ ਬਹਾਦਰ ਜੀ ਇੱਕ ਪਾਸੇ ਕਹਿ ਰਹੇ ਨੇ ਕਿ ਉਸ ਵਿੱਚ ਤੇ ਪ੍ਰਭੂ ਵਿੱਚ ਅੰਤਰ ਨਹੀਂ ਜਿਹਦੇ ਅੰਦਰ ਸਿਮਰਨ ਟਿਕ ਗਿਆ, ਤੇ ਦੂਜੇ ਪਾਸੇ ਜਿਹੜੇ ਅੰਦਰ ਨਹੀਂ ਟਿਕਿਆ, ਕਹਿਣ ਲੱਗੇ ਜੇ ਧਰਤੀ ਤੇ ਆ ਕੇ ਵੀ ਉਹਨੇ ਨਾਮ ਨਹੀਂ ਜਪਿਆ, ਮਨੁੱਖ ਦੇ ਲੈ ਕੇ ਏਕ ਭਗਤ ਭਗਵਾਨ, ਜੇ ਪ੍ਰਾਣੀ ਕਹਿ ਨਾਏ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਹੁਣ ਗੱਲ ਇੱਥੇ ਵੀ ਤਨ ਦੀ ਕੀਤੀ। ਹਜ਼ੂਰ ਦਾ ਇੱਕ ਹੋਰ ਸ਼ਲੋਕ ਆਉਂਦਾ, ਕਹਿਣ ਲੱਗੇ ਕਿ ਪਿਆਰੇ ਨਿਤ ਦਿਨ ਜਿਹੜਾ ਰੱਬ ਦੇ ਨਾਮ ਵਿੱਚ ਜੁੜ ਜਾਂਦਾ, ਜੋ ਪ੍ਰਾਣੀ ਨਿਤ ਦਿਨ ਭਜੈ, ਰੂਪ ਰਾਮ ਤੇ ਜਾਨ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ, ਉਹਦੇ ਵਿੱਚ ਤੇ ਸਾਈ ਵਿੱਚ ਕੋਈ ਅੰਤਰ ਨਹੀਂ। ਇੱਥੇ ਗੁਰੂ ਦੇਵ ਕਹਿੰਦੇ ਨੇ ਜੇ ਧਰਮ ਕਮਾ ਲਿਆ ਤੇ ਸੋਹਣ ਪੰਚ ਪ੍ਰਵਾਨ ਸਾਈ ਦੇ ਨਾਲ ਅਭੇਦ ਹੋ ਜਾਏਗਾ, ਸੱਚ ਖੰਡ ਦੀ ਮੰਜ਼ਿਲ ਤੱਕ ਪਹੁੰਚੇਗਾ, ਤੇ ਜੇ ਨਾ ਕਮਾਇਆ ਫਿਰ ਇਸ ਪੌੜੀ ਤੇ, ਉਹ ਪੌੜੀ ਕਿਹੜੀ ਏ? ਕਹਿਣ ਲੱਗੇ ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਡਿੱਗ ਪਿਆ ਤੇ ਬਿਰਤੀ ਏਦੂ ਨਖਿੱਧ ਹੋ ਗਈ। ਸਤਿਗੁਰੂ ਨੇ ਕਿਰਪਾ ਕੀਤੀ, ਬਾਣੀ ਪੜ੍ਹਦਿਆਂ ਹਜ਼ੂਰ ਕਹਿੰਦੇ ਨੇ ਸੱਚ ਜਾਣੀ, ਕਈ ਵਾਰੀ ਮਨੁੱਖ ਏਦੂ ਵੀ ਨਖਿੱਧ ਚਲਾ ਜਾਂਦਾ ਜੇ ਧਰਮ ਨੂੰ ਕਮਾਇਆ ਨਹੀਂ ਤਾਂ। ਸਾਹਿਬ ਕਹਿੰਦੇ ਨੇ ਇਹ ਤਾਂ ਸਿਰਫ ਤੈਨੂੰ ਇੱਕ ਉਦਾਹਰਨ ਦਿੱਤੀ ਏ ਕਿ ਜਿਵੇਂ ਕੂਕਰ ਦਾ ਤੇ ਸੂਰ ਦਾ ਤਾਨੇ ਜੇ ਧਰਮ ਨਹੀਂ ਕਮਾਇਆ ਤੇ। ਕਹਿੰਦੇ ਨੇ ਸੱਚ ਜਾਣੀ, ਧਰਮ ਤੋਂ ਇਖਲਾਕ ਤੋਂ ਗਿਰਿਆ ਹੋਇਆ ਮਨੁੱਖ ਕਈ ਵਾਰੀ ਇਹਨਾਂ ਜੀਵਾਂ ਤੋਂ ਵੀ ਨਖਿੱਧ ਚਲਾ ਜਾਂਦਾ। ਤੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਨੇ, ਕਹਿਣ ਲੱਗੇ ਸੂਕਰ ਤੇ ਕੂਕਰ ਨਾਲ ਤੁਲਨਾ ਦਿੱਤੀ, ਪਰ ਹਕੀਕਤ ਇਹ ਹੀ, ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਛਾ ਗਾਉ, ਕਦੀ ਤੱਕਿਓ ਖਾਂ, ਹੈ ਤਾਂ ਉਹ ਵੀ ਤਨ ਉਹਦਾ। ਇੱਕ ਪਾਸੇ ਕਹਿ ਰਹੇ ਨੇ ਜੈਸੇ ਸੂਕਰ ਸਮਾਨ, ਪਰ ਬਾਬਾ ਕਬੀਰ ਜੀ ਕਹਿੰਦੇ ਠੀਕ ਹੈ, ਪਰ ਇੱਕ ਥਾਂ ਐਸੀ ਆ ਕਿ ਸੂਰ ਗੰਦਗੀ ਖਿਲਰੀ ਹੋਏ ਨੂੰ ਸਮੇਟ ਦਈ, ਤੇ ਸਾਖਤ ਅੰਦਰ ਦੀ ਜ਼ਿੰਦਗੀ ਬਾਹਰ ਬਖੇਰ ਦੇਈ। ਸੂਰ ਦੇ ਜਾਣ ਨਾਲ ਤਾਂ ਲੋਕ ਪੁੱਛ ਸਕਦੇ ਨੇ, ਪਰ ਸਾਖਤ ਦੀ ਮੌਤ ਤੋਂ ਬਾਅਦ ਕੋਈ ਨਾਂ ਵੀ ਨਹੀਂ ਲੈਂਦਾ। ਕਹਿਣ ਲੱਗੇ ਕਬੀਰ, ਛੇਤੇ ਰੱਖ ਸਾਖਤ ਤੇ ਸ਼ੂਕਰ ਭਲਾ, ਰੱਖ ਆਛਾ ਗਾਉਂ, ਸਾਖਤ ਬੱਪੜਾ ਮਰ ਗਿਆ ਕੋਏ ਨਾ ਲੈ ਨਾਉ, ਤੇ ਕੂਕਰ ਤੋਂ ਵੀ ਨਖੇਦੇ। ਕਹਿਣ ਲੱਗੇ ਕਬੀਰ, ਬੈਸਨੋ ਕੀ ਕੂਕਰ ਭਲੀ, ਸਾਖਤ ਕੀ ਬੁਰੀ ਮਾਏ, ਕਿਉਂ ਉਹ ਨਿਤ ਸੁਣੈ ਹਰ ਨਾਮ ਜਸ, ਸਾਖਤ ਕਦੀ ਤੱਕ ਜੇ ਧਰਮ ਤੋਂ ਡਿੱਗ ਪਏ। ਵੇਖੋ ਹੁਣ ਕਈ ਵਾਰੀ ਅਸੀਂ ਸ਼ਬਦ, ਕਈ ਬੰਦੇ ਧਰਮ ਵੱਲ ਆਉਂਦੇ ਹੁੰਦੇ ਨੇ, ਅਸੀਂ ਜਾਣ ਬੁੱਝ ਕੇ ਲਾਗ ਡਾਟ ਗੁਰੂ ਘਰ ਆਉਣਗੇ, ਸੇਵਾ ਕਰਨਗੇ, ਸ਼ਬਦ ਵਰਤਾਂਗੇ ਸਾਖਤ ਨੇ। ਚੇਤੇ ਰੱਖੋ ਸਾਖਤ ਦੀ ਪਰਿਭਾਸ਼ਾ ਇਹ ਵੇ, ਜਿੰਦੀ ਜ਼ਿੰਦਗੀ ਵਿੱਚ ਕਦੀ ਮੋੜ ਆਉਣਾ ਹੀ ਨਹੀਂ, ਜਿਹੜਾ ਹਰ ਕੰਮ ਉਲਟ ਕਰੇ। ਜਿਹੜਾ ਇੱਕ ਬੰਦਾ ਅੱਜ ਗੁਰਦੁਆਰੇ ਆਇਆ, ਮੱਥਾ ਟੇਕਦਾ, ਸੇਵਾ ਕਰਦਾ, ਚੇਤੇ ਰੱਖਿਓ ਮੇਰਾ ਗੁਰੂ ਨਾਨਕ ਉਹਦੀ ਝੋਲੀ ਵਿੱਚ ਖੈਰ ਜ਼ਰੂਰ ਪਾਏਗਾ। ਸਾਖਤ ਦੀ ਪਰਿਭਾਸ਼ਾ ਕੀ, ਉਹਦੇ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਂਜ ਕਹਿਣਗੇ ਤੂੰ ਰੱਬ ਦੇ ਨਾਮ ਦੀ ਦੁਹਾਈ ਦੇ, ਪਰ ਜਦੋਂ ਸਾਖਤ ਦੀ ਗੱਲ ਚੱਲੇ ਉਦੋਂ ਕਹਿਣਗੇ ਹਕੀਕਤ ਇਹ ਹੀ ਕਿ ਭਾਵੇਂ ਤੂੰ ਜਿੰਨਾ ਮਰਜ਼ੀ ਸਿਆਣਾ ਹੈ, ਤੇਰੇ ਕੋਲ ਬ੍ਰਹਮ ਗਿਆਨ ਦੀ ਵੀ ਦਾਤ ਹੈ, ਪਰ ਸਾਖਤ ਤੋਂ ਦੂਰ ਰਹੀ। ਸਹਿਬ ਬਾਬੇ ਕਬੀਰ ਦੇ ਬਚਨ ਆਪਾਂ ਪੜ੍ਹਨੇ ਆ, ਕਹਿੰਦੇ ਨੇ ਉਹਨਾਂ ਦੀ ਬਿਰਤੀ ਹੁੰਦੀ ਹੈ, ਹਜ਼ੂਰ ਦਾ ਬਚਨ ਹੈ, ਆਪ ਨਾ ਦੇ ਚੁਰੂ ਬਰ ਪਾਨੀ ਤੇ ਨਿੰਦੈ, ਜੇ ਗੰਗਾ ਆਨੀ ਤੇ ਕਰਦੇ ਕੌਣ ਨੇ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚੁਰੂ ਬਰ ਪਾਨੀ ਤੇ ਨਿੰਦੈ, ਜੇ ਗੰਗਾ ਆਨੀ ਅੰਮ੍ਰਿਤ ਕੌੜਾ ਦੂਸਰਾ ਪ੍ਰਮਾਣ, ਦਿਖਿਆ ਮਿੱਠੀ ਸਾਖਤ ਕੀ ਬਿਦ ਨੈਨੋ ਦਿੱਠੀ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ ਆਪਣੋ ਨੀ ਪਾਇਆ, ਮਿੱਠੇ ਕੋ ਕੌੜਾ ਕਹੇ ਕੌੜੇ ਕੋ ਮਿੱਠਾ, ਪਿਆਰੇ ਚੇਤੇ ਰੱਖੀ ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਦਿੱਠਾ। ਰੰਗਿਆਂ ਹੋਇਆਂ ਦੀ ਨਿੰਦਿਆ ਕਰੇਗਾ, ਜਿਹੜਾ ਨਾਮ ਮਿੱਠਾ ਉਹਨੂੰ ਕੌੜਾ ਕਹੇਗਾ, ਤੇ ਜਿੱਥੇ ਕੁੜੱਤਨੇ ਵਿਕਾਰਾਂ ਵਿੱਚ ਉਹਨੂੰ ਮਿੱਠਾ ਖਾ ਕੇ ਜਾਣੇਗਾ। ਸਾਹਿਬ ਕਹਿਣ ਲੱਗੇ ਪਿਆਰੇ ਕਬੀਰ, ਬੈਸਨੋ ਕੀ ਕੂਕਰ ਭਲੀ, ਸਾਖਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਨ ਜਾਏ। ਤੂੰ ਆਪਣਾ ਫਰਜ਼ ਪਹਿਚਾਣ, ਜੇ ਸਾਈਂ ਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ, ਫਿਰ ਧਰਮ ਖੰਡ ਵਿੱਚ ਤੂੰ ਧਰਮ ਕਮਾਉਣਾ ਆਰੰਭ ਕਰ ਦੇ। ਹਜ਼ੂਰ ਨੇ ਅੱਜ ਕਿਰਪਾ ਕੀਤੀ। ਕਹਿਣ ਲੱਗੇ ਰਾਤੀ, ਇਹ ਬਹੁ ਵਚਨ ਹੈ ਰਾਤਾਂ, ਰੁੱਤੀ ਇਹ ਵੀ ਬਹੁ ਵਚਨ ਰੁੱਤਾਂ, ਆ ਛੇ ਰੁੱਤਾਂ ਆਉਂਦੀਆਂ ਸਨ ਹਿੰਦੁਸਤਾਨ ਦੀ ਧਰਤੀ ਤੇ, ਰਾਤੀ ਰੁੱਤੀ ਥਿੱਤੀ, ਜਿਨ੍ਹਾਂ ਦਾ ਸੰਬੰਧ ਚੰਦਰਮਾ ਦੇ ਨਾਲ, ਬਾਰ ਹਫ਼ਤੇ ਦੇ ਸੱਤ ਵਾਰ, ਕਹਿੰਦੇ ਨੇ ਇਹ ਸੌਣ ਲਈ ਕੰਮ ਕਰਨ ਲਈ ਦਿਨ ਤੇ ਰਾਤਾਂ ਸਾਈਂ ਨੇ ਦਿੱਤੀਆਂ, ਦਿਵਸ ਰਾਤ ਦੋਏ ਦਾਈ ਦਾਇਆ, ਤੈਨੂੰ ਖਡਾਉਂਦੇ ਪਏ ਨੇ ਤੇਰੇ ਖਡਾਵੇ ਨੀ, ਥਿੱਤੀ ਵਾਰ ਇਹ ਸਾਰਾ ਕੁਝ ਦੇ ਦਿੱਤਾ, ਇਹ ਬਣਾ ਦਿੱਤਾ, ਮਿਹ ਰਿਹਾ ਪਵਨ ਕੱਲੇ ਇਹ ਨਹੀਂ, ਇਹ ਤਾਂ ਹੋਂਦ ਵਿੱਚ ਆਏ, ਜੇ ਪਵਨ ਹੈ ਪਵਨ ਵਿੱਚ ਤੇਰੇ ਸਵਾਸ ਨੇ, ਪਾਣੀ ਤੇਰੇ ਜੀਵਨ ਦਾ ਆਧਾਰ ਏ, ਅਗਨੀ ਤੈਨੂੰ ਦਿੱਤੀ, ਇੱਕ ਅੱਗ ਬਾਹਰ ਦੀ ਇੱਕ ਅੰਦਰ ਦੀ, ਕੱਲ ਨੂੰ ਆਉਣਾ ਗਿਆਨ ਖੰਡ ਵਿੱਚ ਅੱਗਾਂ ਵੀ ਕਈ ਤਰ੍ਹਾਂ ਦੀਆਂ ਨੇ। ਕਹਿਣ ਲੱਗੇ ਪਵਨ ਪਾਣੀ ਅਗਨੀ ਪਾਤਾਲ, ਪਾਤਾਲ ਤੇਰੇ ਤੋਂ ਥੱਲੇ ਦੀ ਥਾਂ। ਸਾਹਿਬ ਕਹਿਣ ਲੱਗੇ ਹੁਣ ਸਮਝੀਏ ਦੇ ਅਰਥਾਂ ਨੂੰ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਦਰਸੇ, ਇਹਨਾਂ ਸਾਰਿਆਂ ਦੇ ਬਿਲਕੁਲ ਦਰਮਿਆਨ, ਇਹਨਾਂ ਦੇ ਹੁੰਦਿਆਂ ਸੁੰਦਿਆਂ, ਪਾਣੀ ਹੈ ਅੱਗ ਹੈ ਪਵਨ ਹੈ, ਰਾਤਾਂ ਦਿਨ ਬਣਾਏ ਨੇ, ਸੂਰਜ ਚੜ੍ਹਦਾ ਛਿਪਦਾ, ਚੰਦਰਮਾ ਆਪਣੀ ਚਾਲ ਮੁਤਾਬਕ ਆਉਂਦਾ ਪਿਆ, ਤਿਸ ਵਿੱਚ ਇਹਦੇ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਮੇਰੇ ਸਾਈਂ ਨੇ ਇਹਦੇ ਵਿੱਚ ਧਰਤੀ ਨੂੰ ਟਿਕਾ ਕੇ ਰੱਖਿਆ, ਕਾਹਦੇ ਲਈ ਧਰਮਸ਼ਾਲ, ਤੇਰੇ ਧਰਮ ਕਮਾਉਣ ਵਾਸਤੇ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਹੁਣ ਸ਼ਬਦ ਤਿਸ ਵਿੱਚ ਦੋ ਵਾਰੀ ਆਉਣਾ, ਹੁਣ ਪਹਿਲਾਂ ਆ ਗਿਆ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਇਹਨਾਂ ਸਾਰਿਆਂ ਦੇ ਦਰਮਿਆਨ ਧਰਤੀ ਥਾਪ ਰੱਖੀ ਧਰਮਸ਼ਾਲ। ਹੁਣ ਫਿਰ ਕਹਿਣ ਲੱਗੇ ਤਿਸ ਵਿੱਚ, ਹੁਣ ਤਿਸ ਵਿੱਚ ਦਰਸੇ ਧਰਤੀ ਉੱਤੇ, ਧਰਤੀ ਦੇ ਉੱਪਰ ਤਿਸ ਵਿੱਚ ਅਰਥ ਜਿਹੜੇ ਨੇ ਧਰਤੀ ਲਈ ਬਣ ਜਾਣਗੇ, ਤਿਸ ਵਿੱਚ ਜੀ ਜੁਗਤ ਕੇ ਰੰਗ, ਮੇਰੇ ਸਾਈਂ ਨੇ ਇਸ ਧਰਤੀ ਤੇ ਕਈ ਤਰ੍ਹਾਂ ਦੇ ਜੀਵ ਪੈਦਾ ਕੀਤੇ, ਕਈ ਰੰਗਾਂ ਦੇ ਜੀਵ ਪੈਦਾ ਕੀਤੇ, ਹਰ ਇੱਕ ਜੀਵ ਦੇ ਰਹਿਣ ਦੀ ਜੁਗਤੀ ਜਿਹੜੀ ਵੱਖ ਵੱਖ ਬਣਾ ਦਿੱਤੀ। ਇਸ ਵੀ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ, ਤੇ ਜਿੰਨੇ ਕੁ ਧਰਤੀ ਤੇ ਪੈਦਾ ਕੀਤੇ। ਵੈਸੇ ਅਸੀਂ ਉਸ ਪੌੜੀ ਵਿਚ ਪੜ ਕੇ ਆਏ ਹਾਂ, ਦੇਖਿਓ ਕਦੀ ਪੌੜੀਆਂ ਦਾ ਕਿਤੇ ਖੁਲਾਸਾ ਕਰਕੇ ਪੰਜ ਪ੍ਰਵਾਨ ਪੰਜ ਪ੍ਰਧਾਨ ਉੱਥੇ ਪੜ ਕੇ ਆ, ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਪੁੜੀ ਕਲਾਮ। ਉਹੀ ਬਚਨ ਸਾਹਿਬ ਕਹਿ ਰਹੇ ਨੇ, ਤਿਸ ਵਿਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ, ਅਨੇਕਾਂ ਨਾਵਾਂ ਦੇ ਜੀਵ ਪੈਦਾ ਕੀਤੇ। ਅਨੰਤ ਜੀਵ ਜਿਹੜੇ ਨੇ ਮੇਰੇ ਮਾਲਕ ਤੇਰੇ ਇੱਥੇ ਪੈਦਾ ਕੀਤੇ ਹੋਏ ਨੇ। ਪਰ ਸਾਹਿਬ ਕਹਿਣ ਲੱਗੇ, ਗੁਰਮੁਖਾਂ ਕਰਮੀ ਕਰਮੀ ਹੋਏ ਵਿਚਾਰ, ਹੁਣ ਤੱਕਿਓ ਜੋ ਕੁਝ ਤੂੰ ਧਰਤੀ ਤੇ ਕਮਾਏਗਾ। ਕਹਿਣ ਲੱਗੇ, ਕਿਉਂਕਿ ਸੱਚਾ ਆਪ ਸੱਚਾ ਦਰਬਾਰ, ਉੱਥੇ ਝੂਠ ਨਹੀਂ। ਮਹਾਰਾਜ ਕਿੰਨੀ ਕੁ ਵਿਚਾਰ ਹੁੰਦੀ ਏ, ਤੇ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਨੇ ਆ, ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਉਹ ਇਹਦੇ ਅਰਥ ਕਰਦੇ ਆ। ਕਈ ਵਾਰੀ ਇਹ ਸੱਜਣ ਕਹਿ ਦਿੰਦੇ ਨੇ, ਲਓ ਜੀ ਜੋ ਕੁਝ ਹੈ ਇੱਥੇ ਬੰਦੇ ਦੀ ਮੌਤ ਹੋ ਗਈ, ਖੇਡ ਖਤਮ। ਨਹੀਂ ਗੁਰਮੁਖੋ, ਇਹਦੇ ਅੱਗੇ ਇੱਕ ਹੋਰ ਪੰਕਤੀ ਆਉਣੀ ਏ ਜਿਹੜੀ ਇਸ ਗੱਲ ਨੂੰ ਵੀ ਖੋਲ ਦੇਗੀ। ਗੱਲ ਇਸ ਧਰਤੀ ਦੀ ਕੇਵਲ ਨਹੀਂ, ਕਰਮ ਇੱਥੇ ਕਮਾਨਾ ਪਿਆ ਤੇ ਸੱਚ ਜਾਣੀ ਲੇਖਾ ਅੱਗੇ ਵੀ ਦੇਣਾ ਪੈਣੇ। ਪਰ ਉਹ ਅੱਗਾ ਗੁਰੂ ਨੇ ਜਾਣਿਆ, ਅੱਗੇ ਉਹ ਬਚਨ ਆਉਣਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਇੱਥੇ ਕਰਮੀ ਕਰਮੀ ਦਰ ਤੇ ਕੀਤੇ ਹੋਏ ਕਰਮਾਂ ਮੁਤਾਬਕ ਤੇਰੇ ਕਰਮਾਂ ਤੇ ਵਿਚਾਰ ਹੋਵੇਗੀ। ਸੱਚਾ ਆਪ ਸੱਚਾ ਦਰਬਾਰ, ਕਿਉਂਕਿ ਨਾਨਕ ਜੀ ਉਪਾਏ ਕਹਿ ਲਿਖ ਨਾਮ ਹੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਾ, ਚੁਨ ਵਕ ਕੱਢੇ ਜਜਮਾਲਿਆ, ਥਾਉ ਨਾ ਪਾਏਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਧਰਮ ਬਹਾਲਿਆ। ਉਹ ਤਾਂ ਇੰਨਾ ਸੱਚਾ ਹੈ, ਇੱਕ ਸਵਾਸ ਦੀ ਵੀ ਹੇਰਾ ਫੇਰੀ ਨਹੀਂ ਹੋਣ ਦਿੰਦਾ, ਲੇਖੇ ਲੈਂਦਾ ਸਾਂ। ਸਾਹਿਬ ਕਹਿੰਦੇ ਨੇ, ਪਿਆਰੇ ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਤੇ ਜਦੋਂ ਸੱਚਾ ਦਰਬਾਰ ਲੱਗਦਾ, ਅੱਗੇ ਕਰਨੀ ਕੀਰਤ ਵਾਚੀਐ, ਵੈ ਲੇਖਾ ਕਰ ਸਮਝਾਇਆ ਸਮਝਾ ਦਿੰਦਾ, ਕਿ ਮਤਾ ਕੱਲ ਨੂੰ ਤੂੰ ਕੋਈ ਅਪੀਲ ਕਰੇ ਮੇਰੇ ਨਾਲ ਧੱਕਾ ਹੋਇਆ ਨਹੀਂ। ਸੱਚਾ ਆਪ ਸੱਚਾ ਦਰਬਾਰ, ਉਹ ਆਪ ਸੱਚਾ, ਉਹਦਾ ਦਰਬਾਰ ਵੀ ਸੱਚਾ। ਪਰ ਮਹਾਰਾਜ ਫਿਰ ਉੱਥੇ ਪ੍ਰਵਾਨ ਕਿਹੜੇ ਨੇ? ਕਹਿਣ ਲੱਗੇ, ਤਿੱਥੈ ਸੋਹਨ ਪੰਚ ਪ੍ਰਵਾਨ, ਸੋਹਨ ਦਰ ਤੇ ਸ਼ੋਭਾ ਪਾਉਂਦੇ ਨੇ। ਪੰਚ ਦਾ ਅਰਥ ਹੈ ਕਬੂਲ ਹੋਏ ਗੁਰਮੁਖ ਜਨ, ਪ੍ਰਵਾਨ ਦਾ ਅਰਥ ਵੀ ਇਹ ਵੀ ਜਿਹੜੇ ਕਬੂਲ ਹੋ ਗਏ। ਤਿੱਥੈ ਸੋਹਨ ਪੰਚ ਪ੍ਰਵਾਨ, ਸਾਈ ਦੀ ਦਰਗਾਹ ਵਿਚ ਕਮਾਈ ਵਾਲੇ ਗੁਰਮੁਖ ਜਨ ਸ਼ੋਭਾ ਪਾਉਂਦੇ ਨੇ। ਤੇ ਕਿਹੜੇ? ਜਿਨ੍ਹਾਂ ਬਾਰੇ ਸਾਹਿਬ ਕਹਿੰਦੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗੈ ਮਾਨ, ਪੰਚੈ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਪਰ ਉਹ ਜਿਨ੍ਹਾਂ ਨੇ ਸੁਣ ਕੇ ਸਾਈ ਦੇ ਬਚਨਾਂ ਨੂੰ ਮੰਨ ਲਿਆ। ਸਾਹਿਬ ਕਹਿੰਦੇ ਨੇ, ਹਰ ਕੋਈ ਨਹੀਂ ਜਾਂਦੇ, ਤਾਂ ਸਾਰੇ ਪੂਜ ਕਰਦੇ ਨੇ, ਆ ਸਤਿਗੁਰੂ ਨੇ ਬਚਨ ਵੀ ਕੀਤੇ ਨੇ, ਸਭ ਇਕੱਠੇ ਹੋਏ ਆਇਆ ਆਏ ਸਭ ਇੱਕੋ ਜੇ, ਘਰ ਜਾਸਣ ਬਾਤ ਬਟਾਇਆ, ਰਸਤੇ ਵੱਖਰੇ ਵੱਖਰੇ ਹੋ ਗਏ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਨੇ ਇੱਕ ਬਚਨ ਕੀਤਾ, ਤਿੱਥੈ ਸੋਹਣ ਪੰਚ ਪ੍ਰਵਾਨ ਸੰਬੰਧੀ, ਕਿਹੜੇ ਉਹਦੇ ਦਰ ਦੇ ਦਰ ਤੇ ਕਬੂਲ ਹੁੰਦੇ ਨੇ? ਸਾਹਿਬ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਪਿਆਰਾ ਸਿੱਖ ਭਾਈ ਗੁਰਦਾਸ ਕਹਿੰਦੇ ਨੇ, ਬੱਚੀ ਨੂੰ ਲਾਡਾਂ ਨਾਲ ਪਾਲਿਆ, ਰੋਟੀ ਪਕਾਏ ਨਾ ਪਕਾਏ, ਮਾਂ ਤੇ ਬਾਪੂ ਉਹਦੇ ਲਾਡ ਨੂੰ ਦੇਖਦੇ ਨੇ, ਕੱਢੇ ਪਰੋਵੇ ਉਹਦੀ ਮਰਜ਼ੀ ਏ। ਕਹਿੰਦੇ ਦੌਲਤ ਇੰਨੀ ਏ, ਜੋ ਕੁਝ ਕਹੇਗੀ ਤੈਨੂੰ ਬਣਿਆ ਬਣਾਇਆ ਖਰੀਦ ਦਿਆਂਗੇ। ਸਾਹਿਬ ਕਹਿਣ ਲੱਗੇ, ਭਾਈ ਗੁਰਦਾਸ ਕਹਿੰਦੇ, ਜਿਹਨੂੰ ਝਾੜੂ ਲਾਉਣ ਦੀ, ਜਿਹਨੂੰ ਖਾਣਾ ਬਣਾਉਣ ਦੀ, ਜਿਹਨੂੰ ਛਾਉਣ ਤੇ ਪਰੋਣ ਦੀ ਜਾਂਚ ਨਹੀਂ, ਠੀਕ ਬਾਪ ਕੋਲ ਦੌਲਤ ਬੜੀ ਏ, ਪਰ ਜਿੱਦਣ ਸਹੁਰੇ ਘਰ ਵੀ ਜਾ ਕੇ ਚਾਰ ਸ਼ਰੀਕਣੀਆਂ ਵਿਚ ਬਹਿਣਾ ਹੈ ਨਾ, ਉਦਨ ਇਹ ਨੀ ਤੱਕਿਆ ਜਾਣਾ ਇਹ ਕਿਉਂ ਜੇ ਬਾਪ ਕਿੰਨੇ ਕੁ ਧਨੀ ਬਾਪ ਦੀ ਤੇ ਕਿੰਨੇ ਕੁ ਲਾਡਾਂ ਨਾਲ ਪਾਲੀਏ। ਕਹਿਣ ਲੱਗੇ, ਸਹੁਰੇ ਘਰ ਕਦੀ ਲਾਡ ਨੀ ਚੱਲਦੇ, ਉਸ ਘਰ ਦੇ ਅੰਦਰ ਤਾਂ ਕੇਵਲ ਤੇਰੇ ਗੁਣਾਂ ਦੀ ਕਦਰ ਪੈਣੀ ਹੈ। ਤੇਰੇ ਕੋਲ ਗੁਣ ਕਿਹੜੇ ਨੇ? ਤੂੰ ਕੀ ਸਿੱਖਿਆ? ਕੋਈ ਖਾਣਾ ਬਣਾਉਣਾ, ਕੋਈ ਸੋਣਾ ਪਰੋਣਾ ਸਿੱਖਿਆ? ਕਹਿਣ ਲੱਗੇ, ਆਈ ਪੇਕਾ ਕਰ, ਚੇਤੇ ਰੱਖੀ जे ता एथे तेरे कुल गुण होए केड़े इत तन लागे बाणिया सुख होवे सेव कमाणिया सब दुनिया आवन जानिया विच दुनिया सेव कमाईए ता दरगह बैसन पाईए जे ए गुण होया कहो नानक बाह लुड़ाईए अपनी बाह उच्चिया करके जा सकने तेरे वल कोई चके अख चाके नहीं तकेगा पर कहन लगे जे इस पेके घर विच केवल माया दे लाड ने तेनू कोई गुण ना पले पैन दिता हर काम दौलत नाल कर लिया पर चेते रखी पै भोलीए जिंदे जिदन इस दुनिया तो कूच कीता उथे केवल तेरे दुनिया दे अडंबर दाज दी कीमत नहीं उथे तेरे कमाए कोई शुभ कर्मा दी केवल कदर पैनी। भाई साहब ने दूजा प्रमाण दिता कहन लगे एक मां दे दो पुत्र ने तिथे सोहन पंच परवान कहन लगे दोनां नूं पिता ने पूंजी दे के तोरिया कि लै पुत्र आ कोई नफे वाला सौदा करी। कहन लगे एक तां बाप दी पूंजी दे विच लाभ लै के कुछ कमा के वादा करके आउंदा पिया ते एक सब कुछ तबाह करके नशे विच डोल के आ गया पर जदों वापस मुड़न गए चेते रखी सपुत्र दी पजवी समाज केवल ओनू देगा जेड़ा बाप दी इज्जत करके कुछ कमा के लिया जेड़ा तबाह करके आए लोकी कहणगे छड्डो परा इहने तां बाप दी दित्ती पूंजी भी राह कर दित्ती। कहन लगे संसार विच आए जे प्रवान होने ही लाहे वाले प्रवान हुंदे ने कह नानक ए शरीर प्रवान होवा केड़ा जिन सतगुर स्यों चित लाया तिथे सोन पंच प्रवान। साहब कहन लगे प्यारे जेड़ा लाहा लैके जाए ओ प्रवान हुंदे ही ते दूसरा बचन कीता मेरे गुरुदेव भाई साहब भाई गुरदास ने तीजा कहन लगे सजना मैदाने जंग विच सारे उतरदे ने पर सूरमा ओई जेड़ा जित के आवे जां शहादत दा जाम पी के आवे। साईं दी दरगाह विच ओ सुरखरुआ हजूर दे भाई गुरदास दे बचन ने कह लगे नहर कुवार कन्या लाडली कै मानियत। नहर दा अर्थ हुंदा पेका तहर नहर कुवार कन्या लाडली कै मानियत ब्याहे ससुरार जाय गुणन कै मानिए बनज बिहार लग जात है विदेश प्राणी कई है सपूत लाभ लब्ध कै आनिए। कह लगे जैसे तो संग्राम समय पर दल में अकेलो जाए जीत आवे सोई सूरो सुपट बखानिए मानस जन्म पाए चरण शरण गुर साध संगत मिल गुरद्वार पहचानिए। ओदी पहचान ओ प्रवान जिन्ने एथे शुभ कर्म कमाए ते किन्ने कु भागा वाले होणगे जेड़े धर्म नू कमा के प्रवान हो गए। साहब गुरु हरगोबिंद साहब जी ने ना जदो अमृतसर साहब जी दी सिर्फ एक उदाहरण देन लगा किन्ना कु सुरखरू ओ प्रवान है ओ पंचे जेड़ा धर्मशाला विच धर्म कमा के गया नाम जप के गुरु दे बचन कमा के गया। साहब गुरु हरगोबिंद साहब जी ने अमृतसर दी जंग जीती ते जितन तो बाद जदो शहीदां दे शरीर सांभदे पए ने ते तीन सिख बड़े अजीब मिले ने ਇਹ ਘਟਨਾ ਸ਼ਾਇਦ ਆਪਨੇ ਸੁਣੀ ਹੋਵੇ ਕਿ ਨਾ ਪਹਿਲਾਂ ਤੇ ਉਸ ਪਿੰਡ ਵਿਚ ਮੈਂ ਅੱਖਾਂ ਨਾਲ ਦੇਖ ਕੇ ਆਇਆ ਪਹਿਲਾਂ ਪੜ੍ਹੀ ਤੇ ਫਿਰ ਚਿੱਤ ਕੀਤਾ ਮਨਾ ਦੇਖ ਕੇ ਆ ਤਾਂ ਗੱਲ ਬਣੇਗੀ ਸੰਗਤ ਵਿਚ ਕਰਦਿਆਂ ਸਵਾਦ ਤਾਂ। ਗੁਰੂ ਹਰਗੋਬਿੰਦ ਸਾਹਿਬ ਜਦੋਂ ਸਰੀਰ ਸਾਂਭਦੇ ਨੇ ਪਹਿਲਾਂ ਦੋ ਸਿੱਖ ਭਾਈ ਮੋਹਨ ਤੇ ਭਾਈ ਗੋਪਾਲ ਜ਼ਖਮੀ ਰੂਪ ਵਿਚ ਮਿਲੇ ਨੇ ਦੋਨੋਂ ਇਕੱਠੇ ਪਏ ਸਨ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਚਿਹਰੇ ਆਪਣੇ ਰੁਮਾਲ ਨਾਲ ਪੂੰਝੇ ਤੇ ਜਦੋਂ ਅੱਖਾਂ ਖੁੱਲੀਆਂ ਤੇ ਦਾਤੇ ਨੂੰ ਦੇਖ ਕੇ ਸਤਿਗੁਰੂ ਕਹਿੰਦੇ ਨੇ ਬੇਟਾ ਅੱਜ ਜੋ ਕੁਝ ਮੰਗੋ ਦੱਸੋ ਜ਼ਿੰਦਗੀ ਚਾਹੀਦੀ ਏ ਜੀਵਨ ਜੋ ਮੰਗਦੇ ਹੋ ਤੁਹਾਡੀ ਝੋਲੀ ਵਿਚ ਪਾਵਾਂਗਾ ਤੇ ਅੱਖਾਂ ਭਰ ਕੇ ਇੱਕੋ ਜ਼ਬਾਨ ਵਿਚ ਕਹਿੰਦੇ ਨੇ ਦਾਤਾ ਜੋ ਕੁਝ ਮੰਗਿਆ ਸੀ ਉਹ ਤਾਂ ਪਾ ਦਿੱਤਾ ਹੁਣ ਮੰਗਣ ਦੀ ਕਸੜੀ ਕੋਈ ਨਹੀਂ ਰਹੀ। ਹਜ਼ੂਰ ਨੇ ਪੁੱਛਿਆ ਕਦੀ ਤੁਸੀਂ ਅਰਦਾਸ ਕਰਕੇ ਮੰਗਿਆ ਨੀ ਦਰਬਾਰ ਵਿਚ। ਕਹਿਣ ਲੱਗੇ ਸਾਡਾ ਇਕੱਠਿਆਂ ਦਾ ਦੋਨਾਂ ਦਾ ਪਿਆਰ ਸੀ ਇਹਨਾਂ ਦਾ ਨਾਮ ਸੀ ਭਾਈ ਮੋਹਨ ਤੇ ਭਾਈ ਗੋਪਾਲ ਅਸੀਂ ਇਕੱਠੇ ਰਹਿੰਦੇ ਸਾਂ ਇਕੱਠੇ ਬਾਣੀ ਪੜ੍ਹਦੇ ਸਾਂ ਪਰ ਜਦੋਂ ਅਰਦਾਸ ਕਰਦੇ ਸਾਂ ਤੇ ਕਹਿੰਦੇ ਸਾਂ ਦਾਤਾ ਜਿੱਦਨ ਅੰਤਲਾ ਸਮਾਂ ਆਵੇ ਉਦਨ ਵੀ ਇਕੱਠਿਆਂ ਦਾ ਆਵੇ ਤੇ ਜਿੱਦਨ ਤੁਰਦੇ ਹੋਈਏ ਸਾਡੇ ਸਿਰ ਜਿਹੜੇ ਨੇ ਤੇਰੀ ਝੋਲੀ ਵਿਚ ਆਉਣ। ਹੁਣ ਤੁਸੀਂ ਕਿਰਪਾ ਕੀਤੀ ਤੁਰਨ ਲੱਗੇ ਆ ਤੇ ਸਾਡੇ ਸਿਰ ਤੇਰੀ ਝੋਲੀ ਵਿਚ ਨੇ ਸਤਿਗੁਰੂ ਨੇ ਕਿਰਪਾ ਕੀਤੀ। ਦੂਜੀ ਪ੍ਰਮਾਣ ਇੱਕ ਪਿੰਡ ਹੈ ਸੁਨਾਮ ਦੇ ਨੇੜੇ ਮਾਲਵੇ ਵਿਚ ਉਸ ਪਿੰਡ ਦਾ ਨਾਮ ਹੈ ਗੰਢੂਆਂ ਕੰਗਣਵਾਲ ਦੇ ਨੇੜੇ ਦੇ
ਇਸ ਪਿੰਡ ਦਾ ਇੱਕ ਸਿੱਖ ਹੋਇਆ ਭਾਈ ਮੁਗਲੂ। ਜੇ ਕਿਸੇ ਨੇ ਘਟਨਾ ਪੜ੍ਹਨੀ ਹੋਵੇ ਇਤਿਹਾਸ ਵੀ ਇਹ ਡਾਕਟਰ ਫੌਜਾ ਸਿੰਘ ਨੇ ਕਿਤਾਬ ਲਿਖੀ ਹੈ, ਪੜ੍ਹਨ ਵਾਲਿਆਂ ਲਈ ਬਹੁਤ ਚੰਗੀ ਏ, ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਚਿੰਨ ਯਾਤਰਾ ਅਤੇ ਪਰੰਪਰਾਵਾਂ। ਉਹ ਕਈ ਗੱਲਾਂ ਐਸੀਆਂ ਉਹਨੇ ਬੰਦੇ ਨੇ ਚੱਪਾ ਚੱਪਾ ਮਿਣ ਕੇ ਉਸ ਕਿਤਾਬ ਨੂੰ ਲਿਖਿਆ। ਉਸ ਵਿਦਵਾਨ ਦੀ ਮਿਹਨਤ ਨੂੰ ਨਮਸਕਾਰ। ਤੇ ਵਿਦਵਾਨ ਮੇਰੇ ਸਾਈਂ ਮਿਹਰ ਕਰੇ, ਕਦੀ ਕਦੀ ਟਾਵਾਂ ਟਾਵਾਂ ਕੋਈ ਉਪਜਦਾ ਹੁੰਦਾ। ਸਾਹਿਬ ਸੱਚੇ ਪਾਤਸ਼ਾਹ ਦੇ ਇਸ ਜੰਗ ਵਿਚ ਉਸ ਗੰਢਵਾਂ ਪਿੰਡ ਦਾ ਭਾਈ ਮੁਗਲੂ ਵੀ ਸੀ ਤੇ ਜਦੋਂ ਸਾਹਿਬ ਇਹਦੇ ਕੋਲ ਆਏ ਇਹ ਵੀ ਜ਼ਖਮੀ ਹੋਇਆ ਸੀ। ਸਾਰਿਆਂ ਨੇ ਸਭ ਕੁਝ ਮੰਗ ਲਿਆ ਤੇ ਜਦੋਂ ਇਹਦੇ ਕੋਲ ਆਏ ਕਹਿਣ ਲੱਗੇ, ਸੱਜਣਾ ਚੋਟਾ ਘੜ ਸਨ, ਕੁਝ ਮੰਗ ਲੈ। ਕਹਿੰਦਾ ਬਸ ਹੋਰ ਕੁਝ ਨਹੀਂ ਚਾਹੀਦਾ, ਆ ਦੋ ਜਦੋਂ ਸਿੱਖ ਤੇਰੇ ਚਰਨਾਂ ਵਿਚ ਸੀਸ ਸਰੀਰ ਤਿਆਗ ਦੇ ਦੇਖੇ ਨੇ ਸਭ ਕੁਝ ਭੁੱਲ ਗਏ, ਕਿਰਪਾ ਕਰੀ ਮੇਰਾ ਅੰਤਲਾ ਸਮਾਂ ਸਾਂਭ ਲਈ, ਸਾਈ ਦੀ ਦਰਗਾਹ ਵਿਚ ਤੋਰਨ ਲੱਗਿਆ ਆਪਣੇ ਹੱਥੀ ਤੋਰ ਦੇ, ਅੰਤਲੇ ਸਮੇਂ ਤੁਸੀਂ ਮੇਰੇ ਕੋਲ ਆਉਣਾ। ਹੁਣ ਤੱਕਿਓ ਜਦੋਂ ਇੰਨੇ ਸ਼ਬਦ ਕਹਿ ਗੁਰੂ ਹਰਗੋਬਿੰਦ ਸਾਹਿਬ ਗੰਭੀਰ ਹੋ ਗਏ, ਕਹਿਣ ਲੱਗੇ ਤੂੰ ਮੰਗ ਕੀ ਲਿਆ? ਫਿਰ ਕਹਿੰਦਾ ਨਹੀਂ ਦਾਤਾ, ਤੁਸੀਂ ਕਿਰਪਾ ਬਸ ਕਰੋ, ਅੰਤਲੇ ਸਮੇਂ ਤੁਸੀਂ ਮੇਰੇ ਕੋਲ ਹੋਇਓ। ਤੇ ਸਾਹਿਬ ਨੇ ਮੁਸਕਰਾ ਕੇ ਕਿਹਾ, ਭਾਈ ਮੁਗਲੂ ਤੂੰ ਅਜੇ 35 ਸਾਲ ਤੱਕ ਜੀਣਾ ਏ, ਤੇ ਚੇਤੇ ਰੱਖੀ ਅਸੀਂ ਚੋਲਾ ਪਹਿਲਾਂ ਬਦਲ ਜਾਏ, ਤੂੰ ਮੰਗ ਕੀ ਮੰਗਣਾ ਪਏ? ਤੇ ਕਹਿਣ ਲੱਗੇ ਤੂੰ ਇੰਨਾ ਸਮਾਂ ਜੀਣਾ ਏ। ਤੇ ਅੱਗੋਂ ਉੱਤਰ ਦਿੰਦਾ ਕਹਿੰਦਾ ਦਾਤਾ, ਜਿਸ ਰੂਪ ਵਿਚ ਵੀ ਹੋਵੇਗਾ ਉਸ ਰੂਪ ਵਿਚ ਅੱਜ ਹੀ ਮੈਨੂੰ ਪ੍ਰਵਾਨ ਏ, ਪਰ ਆਈ ਜ਼ਰੂਰ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਦੂਜੀ ਗੱਲ ਕਹੀ, ਕਹਿਣ ਲੱਗੇ ਤੂੰ ਕਿਵਾੜ ਖੋਲ ਕੇ ਰੱਖੀ, ਮੈਂ ਤੇਰੇ ਘਰ ਜ਼ਰੂਰ ਆਵਾਂਗਾ ਪਰ ਪਹਿਚਾਣ ਲਈ। ਹੱਥ ਜੋੜ ਕੇ ਕਹਿੰਦਾ ਨਹੀਂ ਦਾਤਾ, ਅਜੇ ਤੱਕ ਤਾਂ ਆਪਣਾ ਆਪਣੀ ਪਹਿਚਾਣਿਆ ਗਿਆ, ਗੁਰੂ ਨੂੰ ਪਹਿਚਾਨਣਾ? ਪਹਿਚਾਣ ਵੀ ਤੁਸੀਂ ਬਖਸ਼ਣੀ ਏ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਤੂੰ ਇੰਤਜ਼ਾਰ ਕਰੀ, ਮੈਂ ਜ਼ਰੂਰ ਆਵਾਂਗਾ। ਜੋਤ ਉਹੀ ਜੇ ਜਦੋਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਚੋਲਾ ਤਿਆਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਚੋਲਾ ਤਿਆਗ, ਗੁਰੂ ਹਰਿਰਾਇ ਸਾਹਿਬ ਜੀ ਨੇ ਚੋਲਾ ਤਿਆਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਤਿਆਗਿਆ, ਤੇ ਗੱਦੀ ਚਲੀ ਗਈ ਬਾਬੇ ਬਕਾਲੇ ਦਾਦੇ ਦੇ ਕੋਲ ਪੋਤੇ ਤੋਂ। ਗੁਰੂ ਤੇਗ ਬਹਾਦਰ ਜੀ ਅੱਜ ਗੁਰਗੱਦੀ ਤੇ ਬਿਰਾਜਮਾਨ ਨੇ। ਆਨੰਦਪੁਰ ਦੀ ਧਰਤੀ ਤੋਂ ਮੇਰਾ ਸਾਈ ਮਾਲਵੇ ਦੀ ਧਰਤੀ ਤੇ ਆਇਆ, ਕੰਗਣ ਵਾਲ ਪਿੰਡ ਉਹ ਟਿਕੇ ਨੇ। ਉਥੋਂ ਦੇ ਬਜ਼ੁਰਗ ਕੋਲੋਂ ਵੀ ਮੈਂ ਪੁੱਛ ਕੇ ਆਇਆ ਹਕੀਕਤ, ਉਹਨੇ ਬਿਲਕੁਲ ਇਸ ਗੱਲ ਤੇ ਮੋਹਰ ਲਾਈ, ਕੰਗਣ ਵਾਲ ਸਤਿਗੁਰੂ ਕਿਰਪਾਲੂ ਰਾਤ ਟਿਕੇ ਨੇ ਤੇ ਕੰਗਣਵਾਲ ਦੇ ਨੇੜੇ ਪਿੰਡ ਗੰਢਵਾਂ। ਇਧਰ ਭਾਈ ਮੁਗਲੂ ਦੀ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਏ ਤੇ ਅੱਜ ਸਵੇਰੇ ਬੈਠਿਆਂ ਜਿਵੇਂ ਅੰਜ ਮਹਿਸੂਸ ਹੋਇਆ ਕਿ ਸ਼ਾਮ ਤੱਕ ਕੱਲ ਸਵੇਰ ਤੱਕ ਮੈਂ ਚੋਲਾ ਤਿਆਗ ਦੇਣਾ। ਪੁੱਤਰਾਂ ਧੀਆਂ ਨੂੰ ਕਹਿੰਦਾ ਅੱਜ ਘਰ ਦੇ ਬੂਹੇ ਨਾ ਬੰਦ ਕਰਿਓ, ਮੇਰੇ ਸਾਈਂ ਨੇ ਮੈਨੂੰ ਦੁਨੀਆਂ ਤੋਂ ਵਿਦਿਆ ਕਰਨ ਵਾਸਤੇ ਆਉਣਾ। ਹਕੀਕਤ ਉਸ ਸਥਾਨ ਦੇ ਦਰਸ਼ਨ ਕੀਤੇ, ਮਨ ਗਦ ਗਦ ਹੋ ਗਿਆ। ਤੇ ਜਦੋਂ ਵੀ ਉਹ ਜੇ ਇਤਿਹਾਸਕ ਥਾਨਾਂ ਤੇ ਜਾਈਏ ਤਰਕ ਨਾਲ ਨਾ ਜਾਇਓ, ਕਿਵੇਂ ਹੋ ਗਿਆ, ਕਿਉਂ ਹੋ ਗਿਆ। ਇੱਕ ਗੱਲ ਚੇਤੇ ਰੱਖਿਓ, ਜਿੱਥੇ ਗੁਰੂ ਦੇ ਚਰਨ ਪੈ ਗਏ ਜੇ ਰਹਿੰਦੀ ਦੁਨੀਆਂ ਤੱਕ ਉਸ ਧਰਤੀ ਦੀ ਤਸਵੀਰ ਦੂਜੀ ਨਾਲੋਂ ਵੱਖਰੀ ਜੇ। ਕਦੀ ਅੰਦਰ ਚਕਾ ਕੇ ਉਸ ਗੁਰੂ ਨੂੰ ਹਿਰਦੇ ਵਿਚ ਧਿਆਇਓ, ਬਰਕਤ ਝੋਲੀ ਵਿਚ ਪੈਗੀ। ਸਾਹਿਬ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਮੇਰਾ ਦਾਤਾ ਸਵੇਰੇ ਅੰਮ੍ਰਿਤ ਵੇਲੇ ਦਾ ਨੇਮ ਨਿਭਾਇਆ, ਦਿਨ ਲੱਗਿਆ, ਸ਼ਾਮ ਨੂੰ ਕਹਿੰਦੇ ਇੱਕੋ ਦਮ ਆਪਣੇ ਆਸਣ ਤੋਂ ਉੱਠੇ, ਆਪ ਗਏ ਘੋੜ ਅਸਥਾਨ ਜਿੱਥੇ ਤਬੇਲਾ ਸੀ, ਘੋੜੇ ਤੇ ਕਾਠੀ ਨਹੀਂ ਪਾਈ, ਉਸੇ ਤਰ੍ਹਾਂ ਚੜ ਕੇ ਜਾ ਕੇ ਭਾਈ ਮੁਗਲੂ ਦੇ ਘਰ ਆਵਾਜ਼ ਦਿੱਤੀ। ਕਹਿਣ ਲੱਗੇ ਦਰਵਾਜ਼ੇ ਖੁੱਲੇ ਸਨ ਤੇ ਚਾਦਰ ਚਿੱਟੀ ਬਜ਼ੁਰਗ ਤੇ ਦਿੱਤੀ, ਸਤਿਗੁਰੂ ਉਤਰੇ। ਪਰਿਵਾਰ ਨੂੰ ਪਤਾ ਤਾਂ ਸੀ ਪਰ ਪਹਿਚਾਣ ਨਹੀਂ ਸੀ। ਹਜ਼ੂਰ ਉਤਰ ਕੇ ਗਏ, ਚਿਹਰੇ ਤੋਂ ਚਾਦਰ ਉਤਾਰੀ, ਆਵਾਜ਼ ਦਿੱਤੀ ਮੁਗਲੂ ਬੂਹੇ ਤਾਂ ਖੁੱਲੇ ਰੱਖੇ ਨੀ ਪਰ ਮੇਰੇ ਆਉਂਦਿਆਂ ਤੱਕ ਆਪਣੇ ਚਿਹਰੇ ਨੂੰ ਕਿਉਂ ਢਾਕੇ ਬੈਠੇ? ਜਦੋਂ ਚਿਹਰੇ ਨਾਲ ਸਤਿਗੁਰੂ ਦੇ ਦੀਦਾਰ ਕੀਤੇ, ਚਲਕਾਰਾ ਵੱਜਾ, ਮੀਰੀ ਪੀਰੀ ਵਾਲਾ ਆ ਗਿਆ। ਕਹਿਣ ਲੱਗਾ ਦਾਤਾ ਕਰ ਕਿਰਪਾ। ਕਹਿਣ ਲੱਗੇ ਹੁਣ ਦੱਸ। ਕਹਿੰਦਾ ਸਤਿਗੁਰੂ ਅੱਜ ਉੱਠ ਕੇ ਤੇਰੇ ਚਰਨਾਂ ਵਿਚ ਮੱਥਾ ਨਹੀਂ ਟੇਕਿਆ ਜਾਂਦਾ, ਕਿਰਪਾ ਕਰ ਆਪਣੇ ਹੱਥ ਮੇਰੇ ਮੱਥੇ ਤੇ ਰੱਖ ਦੇ, ਤੇਰੀ ਕਿਰਪਾ ਨਾਲ ਇੱਕ ਗੱਲ ਮੈਂ ਕਹਿ ਸਕਣਾ, ਅੱਜ ਤੱਕ ਨਹੀਂ ਅੰਤਲਾ ਸਵਾਸੀ ਅੱਜ ਤੱਕ ਤੇਰੀ ਸਿੱਖੀ ਨੂੰ ਰਾਈ ਭਰ ਵੀ ਕਿਤੇ ਦਾਗ ਨਹੀਂ ਲੱਗਣ ਦਿੱਤਾ, ਅੱਜ ਅਸ਼ੀਸ਼ ਦੇ ਕੇ ਦੇ ਤੋਰ ਦੇ ਸਾਈਂ ਦੀ ਦਰਗਾਹ ਵਿਚ ਸੁਰਖਰੂ ਹੋ ਜਾਵਾਂ। ਗੁਰੂ ਤੇਗ ਬਹਾਦਰ ਜੀ ਨੇ ਉਹਦਾ ਸ਼ੀਸ਼ ਝੋਲੀ ਵਿਚ ਲਿਆ, ਉਹ ਥਾਂ ਮੌਜੂਦ ਏ, ਤੇ ਨਾਲ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟਾ ਮੁਗਲੂ ਬੋਲ ਵਾਹਿਗੁਰੂ। ਜਦੋਂ ਸ਼ਬਦ ਵਾਹਿਗੁਰੂ ਕਿਹਾ, ਸਵਾਸ ਬਾਹਰ ਨਿਕਲਿਆ, ਤੇ ਸਦਾ ਲਈ ਵਾਹਿਗੁਰੂ ਜਿਹੜਾ ਕਰੋੜਾਂ ਬ੍ਰਹਿਮੰਡਾਂ ਵਿਚ ਰਮਿਆ ਉਹਦੇ ਵਿਚ ਲੀਨ ਹੋ ਗਿਆ। ਤੇ ਫਿਰ ਕਹਿਣ ਲੱਗੇ, ਵਧਾਈ ਦਿੱਤੀ, ਪੁੱਛਿਆ ਜੀ ਕਿਉਂ? ਕਹਿਣ ਲੱਗੇ, ਰੋਣਾ ਨਹੀਂ, ਕਿਉਂਕਿ ਮੇਰੇ ਸਾਈਂ ਦੀ ਦਰਗਾਹ ਵਿਚ ਇਹ ਸੁਰਖਰੂ ਹੋ ਕੇ ਚਲਾ ਗਿਆ। ਸਾਹਿਬ ਕਹਿੰਦੇ ਨੇ, ਜਿੰਨਾ ਧਰਮ ਕਮਾਇਆ, ਜਿਹੜੇ ਧਰਤੀ ਧਰਮਸ਼ਾਲਾ ਸਮਝ ਕੇ ਕਮਾਉਂਦੇ ਰਹੇ, ਹੁਣ ਧਰਮਸ਼ਾਲਾ ਵਿਚ ਆਉਂਦੇ ਆ, ਸਾਰੀ ਧਰਤੀ ਨੂੰ ਧਰਮਸ਼ਾਲਾ ਕਿਹਾ, ਕਿੰਨਾ ਪਏ ਇੱਥੇ ਆਉਂਦੇ ਆ। ਕਹਿੰਦੇ ਆ, ਗੁਰਦੁਆਰੇ ਤੋਂ ਬਾਹਰ ਆ ਜੇ ਗੱਲ ਕਰਨੀ ਆ, ਇੱਥੇ ਮਾੜੀ ਗੱਲ ਨਹੀਂ ਕਰਨੀ, ਕਿਉਂ? ਇਹ ਧਰਮਸ਼ਾਲਾ, ਧਰਮ ਕਮਾਉਣਾ। ਜੇ ਆਪਾਂ ਬਾਹਰ ਕਿਤੇ ਜਾਈਏ, ਝੂਠ ਨਹੀਂ ਬੋਲਣਾ, ਇਹ ਗੁਰਦੁਆਰਾ। ਸਾਹਿਬ ਕਹਿੰਦੇ ਨੇ, ਸਾਰੀ ਧਰਤੀ ਧਰਮਸ਼ਾਲਾ ਹੀ, ਤੂੰ ਜਿੱਥੇ ਵੀ ਖਲੋਵੇਂ ਤੇਰੇ ਲਈ ਗੁਰਦੁਆਰਾ ਬਣ ਜਾ, ਫਿਰ ਸਮਝਾਂਗਾ ਬਾਕੀ ਤੂੰ ਧਰਮੀ ਬਣ ਗਿਆ। ਹਰ ਥਾਂ ਤੇ ਤੇਰੇ ਲਈ ਧਰਤੀ ਧਰਮਸ਼ਾਲਾ ਹੈ, ਤੇ ਧਰਮਸ਼ਾਲਾ ਵਿਚ ਕਦੀ ਪਾਪ ਨਹੀਂ ਕਮਾਇਆ ਜਾਂਦਾ, ਧਰਮਸ਼ਾਲਾ ਵਿਚ ਕੋਈ ਕੁਕਰਮ ਨਹੀਂ ਕਰਦਾ। ਕਹਿਣ ਲੱਗੇ ਸਾਹਿਬ ਕਿ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਪਰ ਤਿੱਥੇ ਸੋਹਣ ਪੰਚ ਪਰਵਾਨ ਕਿਹੜੇ ਸੋਭਦੇ ਨੇ। ਜਿਨ੍ਹਾਂ ਨੂੰ ਸਾਹਿਬ ਕਹਿੰਦੇ ਨੇ ਕਿ ਜਿਉਂ ਜਿਉਂ ਸੈਲ ਕਰੇ ਤਿਉਂ ਭਾਵੇ, ਕੋਈ ਨਹੀਂ ਰੋਕਦਾ ਉਹਨਾਂ ਨੂੰ, ਕਹਿੰਦੇ ਇਹਨਾਂ ਤੇ ਪਾਬੰਦੀ ਨਹੀਂ। ਜਿਉਂ ਜਿਉਂ ਸੈਲ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਕੋ ਟਕਾਵੇ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਮਹਿਲ ਨਾ ਕੋ ਟਕਾਵੇ, ਤਿੱਥੇ ਸੋਹਣ ਪੰਚ ਪਰਵਾਨ। ਤੇ ਜਦੋਂ ਜਾਂਦੇ ਨੇ, ਨਦਰੀ ਕਰਮ ਪਵੇ ਨਿਸ਼ਾਨ। ਹੁਣ ਦੋ ਸ਼ਬਦ ਨੇ ਨਦਰੀ ਤੇ ਕਰਮ। ਪਹਿਲਾਂ ਕਰਮੀ ਦਾ ਅਰਥ ਸੀ ਕੀਤੇ ਹੋਏ ਕਰਮ। ਕਹਿੰਦੇ ਨੇ, ਜਦੋਂ ਤੂੰ ਧਰਮ ਕਮਾ ਕੇ, ਇਹ ਜਿਹੜੀ ਅੰਤਲੀ ਪੌੜੀ ਪੰਕਤੀਆਂ ਨੇ ਨਾ, ਹਕੀਕਤ ਏਵੇ, ਇਹ ਗੱਲ ਸੱਚਖੰਡ ਦੀ ਏ। ਸਾਹਿਬ ਇਸ਼ਾਰਾ ਕਰਦੇ ਨੇ, ਧਰਮ ਵੱਲ ਤੁਰੇਗਾ ਤੇ ਮੰਜ਼ਲ ਆਵੇਗੀ। ਕਹਿਣ ਲੱਗੇ, ਤਿੱਥੇ ਸੋਣ ਪੰਜ ਪ੍ਰਵਾਨ ਨਦਰੀ ਕਰਮ, ਇੱਥੇ ਕਰਮ ਦਰ ਤੇ ਬਖਸ਼ਿਸ਼, ਸਾਈਂ ਦੀ ਕਿਰਪਾ ਬਖਸ਼ਿਸ਼ ਨਾਲ ਪਵੇ ਨਿਸ਼ਾਨ। ਉੱਥੇ ਤੇਰੇ ਮੱਥੇ ਤੇ ਮੇਰੇ ਮਾਲਕ ਦੀ ਬਖਸ਼ਿਸ਼ ਦਾ ਨਿਸ਼ਾਨ ਏ, ਤੇ ਜਿਹਦੇ ਮੱਥੇ ਤੇ ਸਾਈਂ ਦੇ ਨਾਮ ਦਾ ਨਿਸ਼ਾਨ ਏ, ਦੁਨੀਆਂ ਦੀ ਕੋਈ ਤਾਕਤ ਲੋਕ ਤੇ ਪਰਲੋਕ ਦਾ ਲੇਖਾ ਪੁੱਛ ਲਈ ਨੇ। ਕਹਿਣ ਲੱਗੇ, ਤਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ। ਫਿਰ ਕਹਿਣ ਲੱਗੇ, ਕੱਚ ਪਕਾਈ ਉੱਥੇ। ਹੁਣ ਚੇਤੇ ਰੱਖਿਓ, ਮੈਂ ਇਸ ਕਰਕੇ ਅਰਜ਼ ਕੀਤੀ ਸੀ, ਕਹਿੰਦੇ ਆ ਵੀ ਨਹੀਂ ਅੱਗਾ ਕਿਹਨੇ ਡਿੱਠਾ। ਹੁਣ ਜੇ ਕੱਚ ਪਕਾਈ ਇੱਥੇ ਪਾਈ ਹੁੰਦੀ, ਤੇ ਸ਼ਬਦ ਗੁਰੂ ਨੇ ਅੱਖਰ ਉੱਥੇ ਨਹੀਂ ਸੀ ਵੱਖਰ ਵਰਤਣਾ, ਉੱਥੇ ਸ਼ਬਦ ਜਿਹੜਾ ਉਹ ਏਡਾ ਰਮਜ ਭਰਿਆ, ਉਹ ਕਹਿ ਰਿਹਾ ਵੀ ਇਕੱਲੀ ਗੱਲ ਇੱਥੇ ਦੀ ਨਹੀਂ, ਉੱਥੇ ਕੱਚ ਪਕਾਈ ਉੱਥੇ ਪਾਏ। ਹੁਣ ਇੱਥੇ ਕੱਚ ਤੇ ਪਕਾਈ ਦੋ ਸ਼ਬਦ ਨੇ, ਕੱਚ ਦਰ ਤੇ ਝੂਠ, ਪੱਕ ਦਰ ਤੇ ਪਹੁੰਚਿਆ ਹੋਇਆ। ਸਾਹਿਬ ਨੇ ਬਾਣੀ ਵਿਚ ਵੀ ਸ਼ਬਦ ਵਰਤੇ ਨੇ ਕਿ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕਹਿਣ ਲੱਗੇ, ਕੱਚ ਪਕਾਈ ਉੱਥੇ ਪਾਏ, ਜੇ ਤੂੰ ਧਰਮਸ਼ਾਲਾ ਵਿਚ ਧਰਮ ਕਮਾਨਾ, ਤੇ ਮਰਦੇ ਦਮ ਤੱਕ ਕਦੀ ਦਾਵਾ ਨਾ ਕਰੀ ਮੈਂ ਪੁੱਗ ਗਿਆ ਵਾਂ, ਤੇ ਕਿਸੇ ਆਪਣੇ ਤੋਂ ਨੀਵੇਂ ਨੂੰ ਤੱਕ ਕੇ ਨਫ਼ਰਤ ਕਰਕੇ ਨਾ ਕਹੀ ਵੀ ਇਹਦੇ ਪੱਲੇ ਕੋਈ ਨਹੀਂ ਕੱਚਾ। ਕੱਚ ਪਕਾਈ ਉੱਥੇ ਪਾਏ, ਤੇਰੇ ਕੋਲ ਕਿਹੜੀ ਤੋਲਣ ਦੀ ਤਾਕਤ ਏ ਕਿ ਕਿਸੇ ਦੇ ਜੀਵਨ ਨੂੰ ਦੇਖ ਕੇ ਕਹਿ ਦੇ ਕਿ ਇਹ ਬੰਦਾ ਕੱਚਾ ਹੈ, ਇਹ ਝੂਠਾ। ਕਹਿਣ ਲੱਗੇ, ਨਹੀਂ ਭਲਿਆ, ਕੱਚ ਪਕਾਈ ਉੱਥੇ ਪਾਏ, ਕਿੱਥੇ ਨਾਨਕ ਗਿਆ ਜਪ ਹੈ ਜਾਏ। ਗਿਆ ਦਾ ਅਰਥ ਇੱਥੋਂ ਜਦੋਂ ਜਾਣਾ, ਤੇ ਜੇ ਇੱਥੇ ਰਹਿਣਾ ਹੁੰਦਾ ਤੇ ਗਿਆ ਸ਼ਬਦ ਹੀ ਨਹੀਂ ਸੀ ਵਰਤਣਾ। ਕਹਿਣ ਲੱਗੇ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪ ਹੈ ਜਾਏ, ਉਹਦੇ ਦਰ ਤੇ ਗਿਆ ਹੀ ਜਪ ਹੈ ਜਾਏ, ਦਰ ਤੇ ਜਾਣਿਆ ਜਾਏਗਾ ਤੇਰੇ ਕੋਲ ਕਚਿਆਈ ਏ ਕਿ ਪਕਿਆਈ ਏ। ਇੱਥੇ ਤਾਂ ਜਿਹਨੂੰ ਪੁੱਛੋ, ਸਾਹਿਬ ਬਾਣੀ ਵਿਚ ਕਹਿੰਦੇ ਨੇ ਕਿ ਸਭ ਕੋ ਪੂਰਾ ਆਪੇ ਹੋਵੇ। ਜਿਹਨੂੰ ਪੁੱਛੋ, ਕਹਿੰਦਾ ਮੈਂ ਪੂਰਾ, ਮੇਰੇ ਤੋਂ ਵੱਡਾ ਕਿਹੜਾ, ਸਭ ਕੁਝ ਮੇਰੇ ਪੱਲੇ ਵੇ। ਨਹੀਂ, ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾ ਦਾਵਾ ਨਹੀਂ ਕਰਨਾ। ਚੇਤੇ ਰੱਖ, ਉਧਰ ਜਿੱਦਣ ਪਾ ਕੇ ਮਾਲੀ ਦੇ ਘਰ ਤੁਰ ਗਿਓ, ਆ ਸਾਹਿਬ ਬਾਬੇ ਕਬੀਰ ਨੇ ਕਿਹਾ ਨਾ ਬਚਨ, ਕਹਿੰਦੇ ਨੇ ਅੰਬਾਂ ਨੂੰ ਬੂਰ ਪਿਆ, ਕੁਝ ਅੰਬ ਸੁੱਕ ਗਏ, ਰੰਗ ਕਾਲੇ ਹੋ ਗਏ, ਕਠੋਰ ਹੋ ਗਏ, ਤੇ ਕਈ ਅੰਬ ਲਾਲ ਸੁਰਖ ਤੇ ਪੱਕੇ ਵਿੱਚੋਂ ਰਸ ਨਿਕਲੇ। ਤੇ ਮਾਲੀ ਤੋੜਨ ਆਇਆ ਤੇ ਪੁੱਛ ਲਿਆ ਕਿ ਭਲਿਆ, ਉਹੀ ਰੁੱਖ ਉਹੀ ਟਾਣ, ਇੱਕ ਟਾਣੀ ਨੂੰ ਲੱਗਾ ਹੋਇਆ ਪੱਕਾ ਰਸ ਭਰਿਆ, ਤੇ ਦੂਜਾ ਕਾਲਾ ਕਠੋਰ ਪੱਕਾ ਪੀਡਾ ਹੋਇਆ ਬੈਠਾ, ਤੇ ਕੀ ਇਹ ਟਾਣੀ ਨੇ ਵਿਤਕਰਾ ਕੀਤਾ? ਕਹਿਣ ਲੱਗੇ, ਨਹੀਂ, ਹਕੀਕਤ ਇਹ ਰੁੱਖ ਤਾਂ ਸਾਰਿਆਂ ਨੂੰ ਰੱਖ ਦਿੰਦਾ ਸੀ, ਪਰ ਜਿਹੜਾ ਕੱਚਾ ਹੈ ਅੰਦਰੋਂ ਟੁੱਟ ਗਈ, ਤੇ ਜਿਹੜੇ ਅੰਦਰੋਂ ਟੁੱਟ ਜਾਣ ਬਾਹਰੋਂ ਦਾਵਾ ਕਰੀ ਜਾਣ ਮੈਂ ਸਭ ਤੋਂ ਵੱਡਾ ਕੱਟੜ ਹਾਂ, ਕਹਿਣ ਲੱਗੇ ਅੰਦਰੋਂ ਟੁੱਟੇ ਹੋਏ ਕਠੋਰ ਹੋ ਜਾਂਦੇ ਨੀ, ਤੇ ਕੁਝ ਸਮੇਂ ਤੋਂ ਬਾਅਦ ਕਰੂਪਣ ਆ ਜਾਂਦੀ, ਪਰ ਪੱਕਦੇ ਉਹਨੇ ਜਿਹੜੇ ਅੰਦਰੋਂ ਤੇ ਬਾਹਰੋਂ ਜੁੜੇ ਰਹਿੰਦੇ। ਕੱਟ ਪਕਾਈ ਉੱਥੇ ਦਾ ਪਤਾ, ਕਬੀਰ ਫਲ ਲਾਗੇ ਫਲਣ ਪਾਕਣ ਲਾਗੇ ਆਂਬ ਪਹਿਲਾਂ ਦਾਵਾ ਨੀ ਜਾਏ ਪਹੁੰਚੇ ਖਸਮ ਕੇ, ਜਿੱਦਣ ਪਹੁੰਚ ਗਏ ਪਹਿਲਾਂ ਨਹੀਂ, ਜਾਏ ਪਹੁੰਚਾ ਖਸਮ ਕੇ ਜੋ ਬੀਚ ਨਾ ਖਾਹੀ, ਕਾਮ ਜਿਹੜੇ ਵਿੱਚ ਕਾਂਬਾ ਨੀ ਖਾਂਦੇ ਉਹ ਹੀ ਪਹੁੰਚਦੇ ਨੇ। ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਪ ਜਾਏ, ਇਹ ਤੇ ਸਾਈ ਦੇ ਦਰ ਤੇ ਪਤਾ ਲੱਗੇ ਕਿਵੇਂ ਪ੍ਰਵਾਨ ਹੋਈਏ। ਇੱਕ ਦੋ ਮਿੰਟ ਹੁਣ ਸੰਖੇਪ ਜੀ ਅਰਜ਼ ਵੀ ਪ੍ਰਵਾਨ ਹਰ ਕੋਈ ਚਾਹੁੰਦਾ ਮੈਂ ਹੋ ਜਾ, ਤੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਨੂੰ ਦਾਤਾ ਸਾਨੂੰ ਸੁਖੈਨ ਤਰੀਕਾ ਦੱਸ, ਬਿਖਮ ਕੋਈ ਗੁੰਦਲ ਨਾ ਪਏ ਤੇ ਹੈ ਹੀ ਕੰਮ ਸਰਲ। ਭਾਈ ਗੁਰਦਾਸ ਨੇ ਇਹਦੀ ਵਿਆਖਿਆ ਕੀਤੀ, ਕਹਿਣ ਲੱਗੇ ਜੇ ਸੋਹਣ ਪੰਚ ਪ੍ਰਵਾਨ ਹੋਣਾ ਹੀ ਨਾ, ਫਿਰ ਕੁਝ ਗੱਲਾਂ ਚੇਤੇ ਰੱਖ। ਰੱਬ ਨੇ ਦਿੱਤਾ ਤੈਨੂੰ ਸਰੀਰ, ਤੇ ਕਹਿਣ ਲੱਗੇ ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਸਾਧ ਸੰਗਤ ਵਿਚ ਲਿਆਵੀ ਸਰੀਰ ਤੇ ਪੱਤ ਪ੍ਰਵਾਨ ਹੋ ਸਕਣਾ। ਮਾਨਸ ਦੇ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ, ਅੱਖੀ ਦੋ ਨਿਰਮੋਲਕਾ ਪਰ ਸਤਿਗੁਰ ਦਰਸ਼ ਧਿਆਨ ਦੀ ਬੁਲਾਏ। ਨੇਤਰਾਂ ਦੀ ਕੋਈ ਕੀਮਤ ਨਹੀਂ, ਪਰ ਚੇਤੇ ਰੱਖੀ ਜੇ ਗੁਰੂ ਦੇ ਦਰਸ਼ਨ ਵੀ ਜੁੜ ਗਏ ਤੇ ਤੈਨੂੰ ਇਹ ਪ੍ਰਵਾਨ ਕਰਾ ਸਕਦੇ ਨੀ। ਮਸਤਕ ਸੀਸ ਅਮੋਲ ਹੈ, ਚਰਨ ਸ਼ਰਨ ਗੁਰ ਧੂੜ ਸਮਾਏ, ਜੇਵਾ ਸਰਵਣ ਅਮੋਲਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ, ਹੱਥ ਚਰਨ ਨਿਰਮੋਲਕਾ ਗੁਰਮੁਖ ਮਾਰਗ ਸੇਵ ਕਮਾਏ, ਅੱਖਾਂ ਨਾਲ ਦੇਖੀ ਗੁਰੂ ਦੇ ਦਰਸ਼ਨ ਕਰੀ, ਕੰਨਾਂ ਨਾਲ ਸੁਣੀ ਤੇ ਜੀਭ ਨਾਲ ਸੁਣਾਈ, ਹੱਥਾਂ ਨਾਲ ਤੁਰ ਕੇ ਜਾਏ ਵਾਹਿਗੁਰੂ, ਪੈਰਾਂ ਨਾਲ ਤੁਰ ਕੇ ਜਾਈ ਹੱਥਾਂ ਨਾਲ ਸੇਵਾ ਕਰੀ, ਹੱਥ ਚਰਨ ਨਿਰਮੋਲਕਾ ਗੁਰਮੁਖ ਮਾਰਗ ਸੇਵ ਕਮਾਏ, ਇਹਨਾਂ ਕੋ ਕੰਮ ਤੂੰ ਕਰ ਲਈ। ਫਿਰ ਗੁਰਮੁਖ ਰਿਦਾ ਅਮੋਲ ਹੈ, ਅੰਦਰ ਗੁਰ ਉਪਦੇਸ਼ ਵਸਾਏ, ਪੱਤ ਪ੍ਰਵਾਨ ਹੈ ਤੋਲ ਤੁਲਾਏ, ਮੇਰਾ ਸਾਈ ਉਹਨੂੰ ਪ੍ਰਵਾਨ ਕਰ ਲੈਂਦਾ। ਨਾਨਕ ਗਿਆ ਜਾਪੈ ਜਾਏ ਸਾਹਿਬ ਕਹਿੰਦੇ ਨੇ, ਫਿਰ ਪਤਾ ਲੱਗਦਾ ਵਾਕਈ ਉਹ ਮਾਲਕ ਦੀ ਦਰਗਾਹ ਵਿਚ ਪ੍ਰਵਾਨ। ਹੁਣ ਜਦੋਂ ਬੰਦਾ ਧਰਮ ਨਾਲ ਜੁੜਦਾ, ਨਾਮ ਨਾਲ ਜੁੜਦਾ, ਸਿਮਰਨ ਕਰਦਾ, ਫਿਰ ਇਹਦੇ ਅੰਦਰ ਦਾ ਗਿਆਨ ਦਾ ਦਾਇਰਾ ਵੱਧਦਾ। ਪਹਿਲਾਂ ਕੇਵਲ ਮੇਰਾ ਪਰਿਵਾਰ, ਮੇਰਾ ਘਰ, ਮੇਰੇ ਜੀਆਂ ਦਾ ਕੀ ਬਣੇਗਾ, ਤੇ ਜਦੋਂ ਅੰਦਰ ਜਪ ਕੇ ਗਿਆਨ ਦੀ ਹਨੇਰੀ ਆਉਂਦੀ ਏ, ਫਿਰ ਪਤਾ ਲੱਗਦਾ ਇਹ ਤਾਂ ਰੱਬ ਨੇ ਬਹੁਤ ਕੁਝ ਸਿਰਜਿਆ ਹੋਏ। ਫਿਰ ਗਿਆਨ ਖੰਡਮੈ, ਗਿਆਨ ਪ੍ਰਚੰਡ ਤੇ ਕਿੰਨਾ ਪ੍ਰਚੰਡ, ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਦੋ ਪੌੜੀਆਂ ਦੀ ਕੱਲ ਵਿਚਾਰ ਕਰਨੀ। ਮੈਂ ਚਾਹੁੰਦਾ ਕਿ ਇਸ ਵਾਰੀ ਸਤਿਗੁਰੂ ਕਿਰਪਾ ਕਰੇ ਇਹ ਵਿਚਾਰ ਸੰਪੂਰਨ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।